now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ, ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਵੀਕਐਂਡ ਕਿਵੇਂ ਰਿਹਾ?
ਵੀਕਐਂਡ ਤਾਂ ਵਧੀਆ ਹੀ ਹੁੰਦਾ ਜੀ।
ਹਾਂ, ਵੀਕਐਂਡ ਵਧੀਆ,
ਮੌਸਮ ਬੜਾ ਸੋਹਣਾ ਸੀ।
ਮੌਸਮ ਬਿਹਤਰੀਨ ਸੀ, ਅੱਜ ਵੀ ਕੱਲ੍ਹ ਵਰਗਾ ਹੀ ਮੌਸਮ ਰਹਿਣ ਵਾਲਾ। ਕੱਲ੍ਹ ਨੂੰ ਹੋ ਜਾਣੀ ਠੰਡ ਜ਼ਿਆਦਾ, ਟੁਮਾਰੋ।
ਹਾਂਜੀ
ਹਾਂ, ਸੋ ਅਜੇ ਇਹ ਉਤਾਰ ਚੜ੍ਹਾਅ ਅਜੇ ਟੈਂਪਰੇਚਰ ਦੇ ਵਿੱਚ ਇਸੇ ਤਰ੍ਹਾਂ ਚੱਲਦੇ ਰਹਿਣਗੇ। ਅੱਜ ਵੀ ਡਿਪੈਂਡਿੰਗ ਔਨ ਵੇਅਰ ਯੂ ਆਰ, 20 ਤੋਂ ਲੈ ਕੇ 22-23 ਡਿਗਰੀ ਤੱਕ ਟੈਂਪਰੇਚਰ ਹੋਣ ਦੇ ਆਸਾਰ ਹੈਗੇ ਨੇ। ਧੁੱਪ ਆਲਰੇਡੀ ਬੜੀ ਵਧੀਆ ਖਿੜ ਚੁੱਕੀ ਹੋਈ ਆ। ਬਾਕੀ ਵਾਸੂ ਜੀ, ਸਿਆਸੀ ਮੌਸਮ ਦੇ ਵਿੱਚ ਵੀ ਦੇਖੋ ਹੁਣ ਨਵੀਆਂ ਨਵੀਆਂ ਚੀਜ਼ਾਂ ਸੁਣਨ ਨੂੰ ਮਿਲਦੀਆਂ ਪਈਆਂ ਨੇ, ਕਿਉਂਕਿ ਚਲੋ ਕਰਦੇ ਹਾਂ ਗੱਲ ਪਹਿਲਾਂ ਉਹਦੇ। ਉਸ ਤੋਂ ਪਹਿਲਾਂ ਇਹ ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਨੀਟ ਇਮੀਗ੍ਰੇਸ਼ਨ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਵਿਜ਼ਟਰ ਵੀਜ਼ਾ ਹੋਵੇ, ਪਰਮਾਨੈਂਟ ਰੈਜ਼ੀਡੈਂਸੀ, ਵਰਕ ਪਰਮਿਟ, ਸਪਾਊਸ, ਫੈਮਿਲੀ ਜਾਂ ਨੈਨੀ ਸਪੋਂਸਰਸ਼ਿਪ, ਨੀਟ ਇਮੀਗ੍ਰੇਸ਼ਨ ਹਰ ਤਰ੍ਹਾਂ ਦੇ ਕੇਸਿਸ ਵਿੱਚ ਮਹਾਰਤ ਰੱਖਦੇ ਨੇ। ਇੱਕ ਦਫ਼ਤਰ ਸਰੀ ਦੇ ਯੋਰਕ ਸੈਂਟਰ 'ਚ, ਦੂਜਾ ਐਬਟਸਫਰਡ ਦੇ ਸੀਡਰ ਪਾਰਕ ਪਲੇਸ ਵਿੱਚ ਹੈ ਨੀਟ ਇਮੀਗ੍ਰੇਸ਼ਨ। ਜੈਸਾ ਨਾਮ ਵੈਸਾ ਕਾਮ,
ਬਿਲਕੁਲ ਸਾਫ਼ ਸੁਥਰਾ।
604-547-7100, 604-547-7100, ਨੀਟ ਇਮੀਗ੍ਰੇਸ਼ਨ। ਸੋਨੂੰ ਹੇਅਰ ਕੱਟ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ। ਸੋਨੂੰ ਹੇਅਰ ਕੱਟ ਦੀਆਂ ਟੋਟਲ 14 ਲੋਕੇਸ਼ਨਸ ਨੇ ਤੇ ਇਹਨਾਂ ਨੇ ਹੁਣ ਸੋਨੂੰ ਬਿਊਟੀ ਕਾਲਜ ਵੀ ਖੋਲ ਦਿੱਤਾ ਹੈ, ਜਿੱਥੋਂ ਤੁਸੀਂ ਹੇਅਰ ਸਟਾਈਲਿਸਟ ਅਤੇ ਬਾਰਬਰਿੰਗ ਫਰੈਸ਼ਅਪ ਵਰਗੇ ਸ਼ਾਰਟ ਟਰਮ ਕੋਰਸਿਸ ਕਰ ਸਕਦੇ ਹੋ। ਗ੍ਰੈਂਡ ਓਪਨਿੰਗ ਦੇ ਮੌਕੇ ਤੁਹਾਨੂੰ ਕੋਰਸ ਫੀਸ ਤੇ ਸਪੈਸ਼ਲ ਡਿਸਕਾਊਂਟ ਵੀ ਦਿੱਤਾ ਜਾਏਗਾ ਫੋਰ ਅ ਲਿਮਿਟਿਡ ਟਾਈਮ ਓਨਲੀ। ਹੋਰ ਜਾਣਕਾਰੀ ਲਈ ਕਾਲ 604-548-1-4565-604-581-4565-6045-4065 ਸੋਨੂੰ ਹੇਅਰ ਕੱਟ ਵਾਲਿਆਂ ਦਾ ਫੋਨ ਨੰਬਰ ਹੈ। 604-581-4565। ਵਾਸੂ ਜੀ, ਅੱਜ ਪ੍ਰੋਗਰਾਮ ਦੇ ਵਿੱਚ ਪਹਿਲਾਂ ਜਿਹੜੇ ਸਾਡੇ ਪਬਲਿਕ ਸੇਫਟੀ ਮਿਨਿਸਟਰ ਨੇ ਮਾਈਕ ਫਾਰਨਵਰਥ, ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਤੇ ਗੱਲਬਾਤ ਸੀ ਉਸ ਅਨਾਊਂਸਮੈਂਟ ਨਾਲ ਸੰਬੰਧਿਤ ਜਿਹੜੀ ਕਿ ਕੱਲ੍ਹ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਕੀਤੀ ਗਈ ਕਿ BC ਦੇ ਵਿੱਚ ਜਿਹੜੇ ਕੋਈ ਡਰੱਗ ਐਡਿਕਟਸ ਨੇ, ਜਿਨ੍ਹਾਂ ਨੂੰ ਕੁਝ ਹੋਰ ਕੌਨਕਰੈਂਟ ਸਮੱਸਿਆਵਾਂ ਵੀ ਨੇ, ਜੇ ਉਹਨਾਂ ਨੂੰ ਕੋਈ ਮੈਂਟਲ ਹੈਲਥ ਇਸ਼ੂ ਵੀ ਹੈ ਨਾਲ, ਅਤੇ ਜੇ ਉਹਨਾਂ ਨੂੰ ਪਲੱਸ ਕੋਈ ਬ੍ਰੇਨ ਇੰਜਰੀ ਵੀ ਹੋਈ ਹੈ, ਤਾਂ ਅਜਿਹੇ ਵਿਅਕਤੀਆਂ ਵਾਸਤੇ BC ਦੀ ਸਰਕਾਰ, ਜੇ ਹੁਣ ਦੁਬਾਰਾ ਤੋਂ ਜਿੱਤ ਜਾਂਦੇ ਨੇ ਇਲੈਕਸ਼ਨ, ਅਤੇ ਇੱਕ ਪੋਲਿਸੀ ਇੰਪਲੀਮੈਂਟ ਕਰਨਗੇ ਕਿ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦੇ ਖਿਲਾਫ ਟ੍ਰੀਟਮੈਂਟ ਪ੍ਰਦਾਨ ਕੀਤਾ ਜਾਏਗਾ। ਇਹਦੇ ਬਾਰੇ ਪ੍ਰੀਮੀਅਰ ਨੇ ਕੱਲ੍ਹ ਕਿਹਾ ਕਿ ਜਿਹੜਾ ਸਾਡਾ ਮੈਂਟਲ ਹੈਲਥ ਐਕਟ ਆ, ਉਹਦੇ ਵਿੱਚ ਕੁਝ ਐਂਬੀਗੁਇਟੀ ਹੈ ਇਨਵੋਲੰਟਰੀ ਕੇਅਰ ਨੂੰ ਲੈ ਕੇ। ਸੋ ਵਾਸੂ ਜੀ, ਮੈਨੂੰ ਇੰਝ ਲੱਗਦਾ ਵੀ ਇਹਦੇ ਬਾਰੇ ਪਹਿਲੀ ਵਾਰ ਕੱਲ੍ਹ ਗੱਲ ਕੀਤੀ ਗਈ ਵੀ ਮੈਂਟਲ ਹੈਲਥ ਐਕਟ ਦੇ ਵਿੱਚ ਇਨਵੋਲੰਟਰੀ ਕੇਅਰ ਦਾ ਪ੍ਰੋਵੀਜ਼ਨ ਐਗਜ਼ਿਸਟ ਕਰਦਾ। ਹੁਣ ਕਹਿੰਦੇ ਉਹਨੂੰ ਉਹਦੀ ਜਿਹੜੀ ਵਰਡਿੰਗ ਆਈ, ਉਹਦੀ ਇੰਟਰਪ੍ਰੀਟੇਸ਼ਨ ਆ, ਉਹਨੂੰ ਕਲੈਰੀਫਾਈ ਕਰਨ ਵੱਲ ਵੀ ਅਸੀਂ ਕੰਮ ਕਰਾਂਗੇ।
ਯਾ, ਸੋ ਇਹਨਾਂ ਨੇ ਐਗਜੈਕਟਲੀ ਜਿਹੜੀਆਂ ਗੱਲਾਂ ਕਹੀਆਂ ਨੇ, ਸੋ ਕਹਿ ਰਹੇ ਨੇ ਕਿ ਜਿਹੜੇ ਲੋਕ, ਐਜ਼ ਯੂ ਮੈਂਸ਼ਨਡ, ਕਿ ਐਡਿਕਸ਼ਨ, ਮੈਂਟਲ ਇਲਨੈਸ ਅਤੇ ਐਕਵਾਇਰਡ ਬ੍ਰੇਨ ਇੰਜਰੀਜ਼ ਨਾਲ ਜੂਝ ਰਹੇ ਨੇ ਐਟ ਦ ਸੇਮ ਟਾਈਮ, ਉਹਨਾਂ ਵਾਸਤੇ ਉਹਨਾਂ ਵਾਸਤੇ ਕਰੈਕਸ਼ਨਲ ਫੈਸਿਲਿਟੀਜ਼ ਅਤੇ ਹਾਈਲੀ ਸਿਕਿਓਰ ਰੀਜਨਲ ਫੈਸਿਲਿਟੀਜ਼ ਅਤੇ ਹੋਸਪਿਟਲ ਜਿਹੜੇ ਨੇ ਖੋਲ੍ਹੇ ਜਾਣਗੇ। ਸੋ ਇਹ ਗੱਲਾਂ ਕੀਤੀਆਂ ਗਈਆਂ, ਨਾਲ ਕਹਿੰਦੇ ਲੈਜਿਸਲੇਸ਼ਨ ਲੈ ਕੇ ਆਵਾਂਗੇ। ਸੋ ਇਹ ਹੈਗਾ ਜਿਹੜੇ ਮਾਨਸਿਕ ਰੋਗੀ ਨੇ ਉਹਨਾਂ ਵਾਸਤੇ, ਜਿਹੜੇ ਇਹ ਤਿੰਨ ਕੰਡੀਸ਼ਨਸ ਨਾਲ ਜੂਝ ਰਹੇ ਨੇ। ਨਾਲ ਇਹ ਵੀ ਲਿਖ ਦਿੱਤਾ, ਕਹਿੰਦੇ ਕਿ ਜੇ ਸਾਡੀ ਸਰਕਾਰ ਦੁਬਾਰਾ ਬਣਦੀ ਆ ਤਾਂ ਅਸੀਂ ਇੱਕ ਕਾਨੂੰਨ ਲੈ ਕੇ ਆਵਾਂਗੇ ਕਿ ਜਿਹੜੇ ਯੰਗਸਟਰਸ ਨੇ, ਜਿਹੜਾ ਯੂਥ, ਜਿਹੜੇ ਕੋਈ ਐਡਿਕਸ਼ਨ ਨਾਲ ਜੂਝ ਰਹੇ ਨੇ, ਜੇ ਉਹ ਆਪਣੇ ਆਪ ਆਪਣਾ ਟ੍ਰੀਟਮੈਂਟ ਕਰਵਾਉਣ ਲਈ ਤਿਆਰ ਨਹੀਂ ਹੁੰਦੇ ਜਾਂ ਉਹ ਕਿਸੇ ਕਾਰਨ ਵਜੋਂ ਅਨੇਬਲ ਨੇ, ਸੋ ਉਹਨਾਂ ਨੂੰ ਅਸੀਂ ਇੱਕ ਤਰੀਕੇ ਨਾਲ, ਸੋ ਇਨਵੋਲੰਟਰੀ ਟ੍ਰੀਟਮੈਂਟ ਉਹਨਾਂ ਨੂੰ ਮੁਹੱਈਆ ਕਰਾਵਾਂਗੇ ਉਹਨਾਂ ਦੀ ਮਰਜ਼ੀ ਦੇ ਖਿਲਾਫ਼। ਸੋ ਇਹ ਹੈਗਾ ਯੰਗਸਟਰਸ ਵਾਸਤੇ, ਇਹਦੇ ਵਾਸਤੇ ਲੈਜਿਸਲੇਸ਼ਨ ਲਿਆਉਣੀ ਪਏਗੀ। ਕਹਿੰਦੇ ਅਸੀਂ ਲੈਜਿਸਲੇਸ਼ਨ ਵੀ ਲੈ ਕੇ ਆਵਾਂਗੇ।
ਵਾਸੂ ਜੀ, 2017 ਦੇ ਵਿੱਚ ਜੌਨ ਹੋਰਗਨ ਬਿੱਲ ਨੰਬਰ Bill 22 ਇਸੇ ਤਰ੍ਹਾਂ ਦੀ ਲੈਜਿਸਲੇਸ਼ਨ ਲਿਆਉਂਦੀ ਗਈ ਸੀ। ਉਹਦੇ ਵਿੱਚ ਪ੍ਰੋਵੀਜ਼ਨ ਕੀ ਸੀ ਕਿ ਜੇ ਕੋਈ ਯੂਥ ਇਸ ਤਰ੍ਹਾਂ ਓਵਰਡੋਜ਼ ਹੁੰਦਾ ਤੇ ਉਹਨਾਂ ਨੂੰ 7 ਦਿਨਾਂ ਤੱਕ, up to 7 days ਡਿਟੇਨ ਕੀਤਾ ਜਾ ਸਕੇਗਾ ਐਜ਼ ਇਨ ਕਿਸੇ ਟ੍ਰੀਟਮੈਂਟ ਫੈਸਿਲਿਟੀ ਦੇ ਵਿੱਚ। ਉਦੋਂ ਇਸ ਗੱਲ ਦੀ ਮੁਖਾਲਫਤ ਬੜੀ ਹੋਈ ਸੀ। ਉਦੋਂ ਜਿਹੜਾ ਅਰਲੀ ਇਲੈਕਸ਼ਨ, ਅਸੀਂ ਪਹਿਲਾਂ ਵੀ ਗੱਲ ਕੀਤੀ ਹੈ, ਇਸੇ ਬਿਨਾਹ 'ਤੇ ਕਾਲ ਕੀਤਾ ਗਿਆ ਸੀ। ਜੌਨ ਹੋਰਗਨ ਦਾ ਕਹਿਣਾ ਸੀ, ਗ੍ਰੀਨ ਪਾਰਟੀ ਵਾਲੇ ਸਾਡੀ ਸਪੋਰਟ ਨਹੀਂ ਕਰਦੇ, ਵੀ ਅਸੀਂ ਹੁਣ ਦੁਬਾਰਾ ਇਲੈਕਸ਼ਨ ਕਰਾਉਂਦੇ ਹਾਂ ਤਾਂ ਕਿ ਜਿਹੜੀ ਆਹ ਸਮੱਸਿਆ ਨਾਲ ਜੂਝਣ ਵਾਸਤੇ ਅਸੀਂ ਇਹ ਬਿੱਲ ਲਿਆ ਕੇ ਇਹਨੂੰ ਪਾਸ ਕਰ ਸਕੀਏ। ਵਾਸੂ ਜੀ, ਹੁਣ ਜਦੋਂ ਉਸ ਤੋਂ ਬਾਅਦ ਮੈਜੋਰਿਟੀ ਸਰਕਾਰ ਬਣ ਗਈ, 4 ਸਾਲਾਂ ਦੇ ਵਿੱਚ ਇਹ ਬਿੱਲ ਨਹੀਂ ਲਿਆਂਦਾ ਗਿਆ, ਅਤੇ ਮਾਈਕ ਫਾਰਨਵਾਲ ਸਾਹਿਬ ਨੂੰ ਹੁਣੇ ਜਦੋਂ ਗੱਲ ਹੋ ਰਹੀ ਸੀ, ਉਹਨੂੰ ਪੁੱਛਿਆ ਵੀ ਜਦੋਂ ਤੁਸੀਂ ਹੁਣ ਆਹ ਕੱਲ੍ਹ ਅਨਾਊਂਸਮੈਂਟ ਕੀਤੀ ਆ, ਅਤੇ ਕਈਆਂ ਦਾ ਇਹ ਮੰਨਣਾ ਵੀ ਪਿਛਲੇ ਹਫ਼ਤੇ ਜੌਨ ਰਸਟੈਡ ਇਹ ਗੱਲ ਆਖ ਕੇ ਹਟੇ ਨੇ BC ਕੰਜ਼ਰਵੇਟਿਵਸ ਦੇ ਲੀਡਰ, ਕਿ ਇਨਵੋਲੰਟਰੀ ਕੇਅਰ ਸਥਾਪਿਤ ਕਰਨ ਦੇ ਲਈ ਸੂਬੇ ਦੇ ਵਿੱਚ ਉਹ ਕਿਹੜੇ ਕਿਹੜੇ ਕਦਮ ਚੁੱਕਣਗੇ, ਵੀ ਪਿਛਲੇ ਹਫ਼ਤੇ ਲੇਟ ਲਾਸਟ ਵੀਕ ਉਹ ਅਜਿਹੀ ਅਨਾਊਂਸਮੈਂਟ ਕਰਦੇ ਨੇ, ਵੀਕਐਂਡ 'ਤੇ ਪ੍ਰੀਮੀਅਰ ਅਜਿਹੀ ਅਨਾਊਂਸਮੈਂਟ ਕਰ ਦਿੰਦੇ ਨੇ, ਵੀ ਇਹ ਤਾਂ ਉਹਦੇ ਰਿਐਕਸ਼ਨ 'ਚ ਕੀਤੀ ਲੱਗਦੀ ਆ। ਉਹ ਸਵਾਲ ਪਸੰਦ ਨਹੀਂ ਆਇਆ ਉਹਨਾਂ ਨੂੰ, ਉਹਨੇ ਕਿਹਾ ਵੀ ਰੈਡੀਕੁਲਸ ਗੱਲ ਆ, ਨੌਨਸੈਂਸ ਗੱਲ ਆ ਇਹ, ਅਸੀਂ ਤਾਂ ਕਹਿੰਦੇ ਬੜੇ ਮਹੀਨਿਆਂ ਤੋਂ ਇੱਥੇ ਕੰਮ ਕਰਦੇ ਪਏ ਹਾਂ ਵੀ ਅਸੀਂ ਡਾਕਟਰ ਡੇਵਿਡ ਵੀਗੋ ਨੂੰ ਅਸੀਂ ਹਾਇਰ ਕੀਤਾ ਸੀ ਇਸੇ ਕਰਕੇ ਕਿ ਉਹ ਸਾਨੂੰ ਸਲਾਹ ਦੇਣ ਕਿ ਅਸੀਂ ਇਹਨਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਕਿਹੜੇ ਕਿਹੜੀਆਂ ਸਾਨੂੰ ਕੀ ਕਰਨਾ ਚਾਹੀਦਾ। ਅਤੇ ਕਹਿੰਦੇ ਇਹ ਤੱਤ ਪੜਾਅ ਦੇ ਵਿੱਚ ਲਾਗੂ ਨਹੀਂ ਕੀਤੀਆਂ ਜਾਂਦੀਆਂ ਇਹੋ ਜਿਹੀਆਂ ਪੋਲਿਸੀਜ਼, ਕਹਿੰਦੇ ਇਹ ਬੜੀ ਸੋਚ ਸਮਝ ਕੇ ਅਸੀਂ ਪੋਲਿਸੀ ਲਿਆਉਂਦੀ ਆ। ਕਹਿੰਦੇ ਸਾਡਾ ਇਹ ਰਿਐਕਸ਼ਨ ਨਹੀਂ ਆ ਟੂ ਵਟ ਬੀ ਸੀ ਕੰਜ਼ਰਵੇਟਿਵਸ ਅਨਾਊਂਸ ਲਾਸਟ ਵੀਕ।
ਕਿਵੇਂ ਨਹੀਂ ਆਇਆ, ਹਾਓ ਦਿਸ ਇਜ਼ ਦਿਸ ਨੋਟ ਅ ਰਿਐਕਸ਼ਨ? ਸੋ ਡਾਕਟਰ ਡੈਨੀਅਲ ਵੀਗੋ ਨੂੰ ਜੂਨ ਦੇ ਵਿੱਚ ਇਹਨਾਂ ਨੇ ਬਣਾਇਆ ਸੀ ਚੀਫ ਸਾਇੰਟਿਫਿਕ ਐਡਵਾਈਜ਼ਰ ਫਾਰ ਸਾਈਕੀਆਟਰੀ ਟੌਕਸਿਕ ਡਰੱਗਸ ਐਂਡ ਕੰਕਰੈਂਟ ਡਿਸਆਰਡਰਸ
ਜੀ।
ਠੀਕ ਆ, ਉਦੋਂ ਤੋਂ ਗੱਲ ਚੱਲ ਰਹੀ ਸੀ ਪਰ ਸਰਕਾਰ ਜੂਨ 'ਚ ਤਾਂ ਨਹੀਂ ਬਣੀ, ਸਰਕਾਰ ਤਾਂ 2017 ਦੀ ਹੈ। ਅਤੇ ਉਸ ਤੋਂ ਬਾਅਦ ਜੇ ਆਪਾਂ ਕਹਿ ਲੈਂਦੇ ਹਾਂ ਵੀ ਪਹਿਲਾਂ ਮਾਇਨੋਰਟੀ ਸਰਕਾਰ ਸੀ, ਲੰਗੜੀ ਸਰਕਾਰ ਸੀ, ਉਸ ਤੋਂ ਬਾਅਦ 2020 ਦੇ ਵਿੱਚ ਤਾਂ ਮੈਜੋਰਟੀ ਬਣ ਗਈ ਸੀ। ਸੋ ਫਿਰ ਵੀ ਉਹਦਾ ਸੋ ਇੱਕ ਬੜਾ ਹੁਨਰ ਹੈ ਕਿ ਇੰਨੀ ਦਲੇਰੀ ਨਾਲ ਉਹ ਗੱਲ ਕਹਿ ਜਾਣਾ, ਉਲਟਾ ਜਿਹੜਾ ਉਹਨਾਂ ਦਾ ਰਿਐਕਸ਼ਨ ਸੀ ਉਹ ਕਹਿ ਰਹੇ ਸੀ ਦਿਸ ਇਜ਼ ਉਹਨਾਂ ਜਿਹੜੇ ਐਡਜੈਕਟਿਵ ਵਰਤੇ,
ਨੌਨਸੈਂਸ ਐ, ਰੈਡੀਕਲਸ ਗੱਲ ਆ। ਮੈਂ ਉਹਨਾਂ ਨੂੰ ਫਿਰ ਪੁੱਛਿਆ, ਮੈਂ ਕਿਹਾ ਮੈਨੂੰ ਪਤਾ ਤੁਹਾਨੂੰ ਇਹ ਗੱਲ ਪਸੰਦ ਨਹੀਂ ਆ ਰਹੀ, ਪਰ ਹਕੀਕਤ ਇਹ ਆ ਕਿ 2017 'ਚ ਵੀ ਤੁਸੀਂ ਬਿੱਲ ਲੈ ਕੇ ਆਏ, ਉਦੋਂ ਮਾਇਨੋਰਟੀ ਸਰਕਾਰ ਸੀ, ਹੁਣ ਪਿਛਲੇ 4 ਸਾਲਾਂ ਤੋਂ ਤਾਂ ਮੈਜੋਰਟੀ ਸਰਕਾਰ ਹੈ ਨਾ, ਉਦੋਂ ਫਿਰ ਇਹ ਬਿੱਲ ਲਿਆ ਕੇ ਜਿਹੜਾ ਯੂਥ ਨੂੰ ਇਨਵੋਲੰਟਰੀ ਕੇਅਰ ਪ੍ਰਦਾਨ ਕਰਨ ਵਾਲਾ ਬਿੱਲ ਆ। ਵਾਸੂ ਜੀ, ਹੁਣ ਜੇ ਚਾਹੁੰਦੀ ਸਰਕਾਰ ਤਾਂ ਪਿਛਲੇ 4 ਸਾਲਾਂ ਦੇ ਵਿੱਚ ਉਹਨਾਂ ਨੂੰ ਹੋਰ ਕਿਸੇ ਪਾਰਟੀ ਦੇ ਸਮਰਥਨ ਦੀ ਲੋੜ ਨਹੀਂ ਸੀ। ਯੂ ਹੈਵ ਇਨਫ ਵੋਟਸ ਇਨ ਦਾ ਲੈਜਿਸਲੇਚਰ ਕਿ ਤੁਸੀਂ ਇਹ ਬਿੱਲ ਪਾਸ ਕਰ ਸਕੋ। ਸੋ ਹੁਣ ਇਸ ਮੌਕੇ ਕੀ ਇੱਦਾਂ ਨਹੀਂ ਲੱਗਦਾ ਵੀ ਜਿਹੜਾ ਇਹ ਜੋ ਕੱਲ੍ਹ ਅਨਾਊਂਸਮੈਂਟ ਕੀਤੀ ਗਈ ਆ ਇਹ ਪੋਲੀਟੀਕਲ ਕੰਪਲਸ਼ਨ ਦੇ ਵਿੱਚੋਂ ਹੋਈ ਅਨਾਊਂਸਮੈਂਟ ਹੈ, ਪੋਲੀਟੀਕਲ ਕਨਵਿਕਸ਼ਨ ਦੇ ਵਿੱਚੋਂ ਹੋਈ ਅਨਾਊਂਸਮੈਂਟ ਨਹੀਂ ਆ?
ਕਿਉਂਕਿ ਪਹਿਲੀ ਅਨਾਊਂਸਮੈਂਟ ਨਹੀਂ ਹੋਈ ਇੱਦਾਂ ਦੀ। ਸੋ ਆਪਾਂ ਡੀਕ੍ਰਿਮੀਨਲਾਈਜੇਸ਼ਨ ਨਾਲ ਵੀ ਵੇਖਿਆ,
ਕਰੈਕਟ,
ਉਸ ਤੋਂ ਬਾਅਦ ਸੀ ਕਾਰਬਨ ਟੈਕਸ ਨਾਲ ਵੀ ਵੇਖਿਆ,
ਮੈਂ ਉਹਨੂੰ ਗੱਲ ਕੀਤੀ ਸੀ।
ਸੋ ਹੁਣ ਉਸ ਤੋਂ ਬਾਅਦ ਤੀਸਰੀ ਚੀਜ਼ ਇਨਵੋਲੰਟਰੀ ਕੇਅਰ, ਸੋ ਇੱਕ ਤੋਂ ਬਾਅਦ ਇੱਕ ਤੇ ਇਲੈਕਸ਼ਨ ਤੋਂ 1 ਮਹੀਨਾ ਪਹਿਲਾਂ। ਸੋ ਇਸ ਕਰਕੇ ਫਿਰ ਸਵਾਲ ਤਾਂ ਪੁੱਛਿਆ ਜਾਏਗਾ ਤੇ ਸਵਾਲ ਨੂੰ ਇਸ ਤਰ੍ਹਾਂ ਡਿਸਮਿਸ ਕਰ ਦੇਣਾ ਉਹ ਵੀ ਮਤਲਬ ਠੀਕ ਨਹੀਂ ਕਿ ਇਹ ਵਾਜਬ ਸਵਾਲ ਸੀ ਤੇ ਉਹਦਾ ਉਹਨਾਂ ਨੂੰ ਵਾਜਬ ਤਰੀਕੇ ਨਾਲ ਜਵਾਬ ਦੇਣਾ ਬਣਦਾ ਸੀ। ਚਲੋ ਠੀਕ ਹੈ, ਉਹਨੇ ਬਹੁਤ ਵਧੀਆ ਤਰੀਕੇ ਨਾਲ ਜਵਾਬ ਦਿੱਤਾ ਬੀਂਗ ਅ ਪੋਲੀਟੀਸ਼ੀਅਨ। ਤੇ ਇਹਦੇ ਵਿੱਚ ਜਿਹੜੀ ਵਿਜੇ ਜੀ ਐਗਜੈਕਟਲੀ ਜਿਹੜੀ ਡੇਵਿਡ ਈਬੀ ਨੇ ਕੱਲ੍ਹ ਗੱਲ ਕੀਤੀ ਹੈ, ਉਹਨਾਂ ਨੇ ਕਿਹਾ ਕਹਿੰਦੇ ਕਿ ਦੇਖੋ ਜਿਹੜੇ ਲੋਕ ਇਹਨਾਂ ਸਮੱਸਿਆਵਾਂ ਨਾਲ ਜੂਝ ਰਹੇ ਨੇ ਉਹ ਤਾਂ ਕਹਿੰਦੇ ਉਹਨਾਂ ਵਾਸਤੇ ਇਟਸ ਵੈਰੀ ਕੋਸਟਲੀ ਐਂਡ ਇਟਸ ਵੈਰੀ ਦੇ ਆਰ ਨੋਟ ਸੇਫ, ਵੀ ਉਹਨਾਂ ਦੀ ਸਿਹਤ ਨੂੰ ਉਹ ਆਲਰੇਡੀ ਬੜੇ ਵਿਚਾਰੇ ਡਿਸਐਡਵਾਂਟੇਜ ਤੇ ਨੇ ਕਹਿੰਦੇ। ਬਟ ਇਨਕਰੀਜ਼ਿੰਗਲੀ ਆਈ ਐਮ ਕੰਸਰਨਡ ਦ ਵੇ ਦੇ ਆਰ ਇੰਟਰੈਕਟਿੰਗ ਇਨ ਅਵਰ ਕਮਿਊਨਿਟੀਜ਼ ਇਜ਼ ਮੇਕਿੰਗ ਐਵਰੀਬਡੀ ਲੈਸ ਸੇਫ।
4 ਸਾਲ ਬਾਅਦ ਪਤਾ ਲੱਗਾ
ਐਗਜੈਕਟਲੀ। ਸੋ ਹੁਣ ਕੀ ਹੋਇਆ, ਸਡਨਲੀ ਵਾਟ ਹੈਪਨਡ? ਸੋ ਵੈਂਕੂਵਰ ਦੇ ਵਿੱਚ ਠੀਕ ਹੈ ਇੱਕ ਰੈਂਡਮ ਅਟੈਕ ਹੋਇਆ,
ਪਰ ਉਹ ਪਹਿਲਾ ਅਟੈਕ ਨਹੀਂ ਸੀ,
ਪਹਿਲਾ ਅਟੈਕ ਨਹੀਂ ਸੀ। ਪਿਛਲੇ ਸਾਲ 2023 ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜਾ ਚਾਈਨਾ ਟਾਊਨ ਫੈਸਟੀਵਲ ਸੀ ਉੱਥੇ ਜਿਹੜੀ ਟ੍ਰਿਪਲ ਸਟੈਪਿੰਗ ਹੋਈ ਸੀ, ਉਸ ਤੋਂ ਬਾਅਦ ਤਾਂ ਰਿਵਿਊ ਹੀ ਬਿਠਾਇਆ ਗਿਆ ਸੀ
ਵਾਈਟ ਰੌਕ ਦੇ ਵਿੱਚ ਕੀ ਹੋਇਆ ਸੀ।
ਹਾਂ, ਸੋ ਹੁਣ ਜਦੋਂ ਰਿਵਿਊ ਦੀਆਂ ਰੈਕਮੈਂਡੇਸ਼ਨ ਆਈਆਂ ਨੇ ਕਹਿੰਦੇ ਸਾਰੀਆਂ ਲਾਗੂ ਕਰ ਦੇਵਾਂਗੇ। ਸੋ ਇਲੈਕਸ਼ਨ ਤੋਂ ਪਹਿਲਾਂ ਐਕਸ਼ਨ ਹੋ ਰਿਹਾ, ਉਸ ਤੋਂ ਪਹਿਲਾਂ ਐਕਸ਼ਨ ਨਹੀਂ ਸੀ ਹੋ ਰਿਹਾ। ਸੋ ਇਹ ਜਿਹੜੇ ਸਵਾਲ ਨੇ, ਠੀਕ ਹੈ ਵੀ ਕੈਨ ਗਿਵ ਦ ਗਵਰਨਮੈਂਟ ਬੈਨੀਫਿਟ ਆਫ ਡਾਊਟ, ਜਿਹੜੇ ਸਰਕਾਰ ਦੇ ਸਪੋਰਟਰਸ ਨੇ ਉਹ ਦੇਣਗੇ ਸਰਕਾਰ ਨੂੰ ਸਪੋਰਟ ਕਰਨਗੇ, ਕਿਉਂਕਿ ਇਹ ਜਿਹੜੇ ਸ਼ਬਦ ਅੰਗਰੇਜ਼ੀ ਦੇ ਵਿੱਚ ਬੜੇ ਸੋਹਣੇ ਹੁੰਦੇ ਆ, ਦੋ, ਇੱਕ ਹੁੰਦਾ ਫਲਿਪ ਫਲੋਪ, ਇੱਕ ਹੁੰਦਾ ਪਿਵਟ। ਕਿ ਸਰਕਾਰ ਹੁਣ ਜਿਹੜੇ ਸਪੋਰਟਰਸ ਨੇ ਉਹ ਕਹਿੰਦੇ ਸਰਕਾਰ ਪਿਵਟ ਕੀਤੀ ਹੈ।
ਅੱਜ ਵਾਸੂ ਜੀ ਮਾਈਕ ਫਾਨਵਰਥ ਗੱਲ ਕਰਕੇ ਗਏ,
ਸ਼ਬਦ ਯੂਜ਼ ਕੀਤਾ ਹੈ
ਪਿਵਟ ਤੇ ਨਹੀਂ ਕਹਿੰਦੇ, ਪਰ ਸਾਡੀ ਸਰਕਾਰ, ਕਿਉਂਕਿ ਪਿਵਟ ਦੀ ਦੇਖੋ ਅੱਗੇ ਉਹਦੀ ਕਦੇ ਪਰਿਭਾਸ਼ਾ ਕਰਨੀ ਹੋਵੇ ਵੀ ਤੁਸੀਂ ਹਾਲਾਤ ਮੁਤਾਬਕ ਆਪਣੇ ਆਪ ਨੂੰ ਢਾਲ ਲੈਂਦੇ, ਇਹੀ ਹੋਇਆ। ਕਹਿੰਦੇ ਸਾਡੀ ਸਰਕਾਰ ਦੀ ਸਿਫਤ ਕੀ ਹੈ ਸਭ ਤੋਂ ਵੱਡੀ, ਕਿ ਅਸੀਂ ਲੋਕਾਂ ਦੇ ਕੰਸਰਨ ਸੁਣਦੇ ਹਾਂ, ਫਿਰ ਅਸੀਂ ਜਿਹੜੀ ਆਪਣੇ ਸਟੈਂਡ ਦੇ ਵਿੱਚ ਕੋਈ ਤਬਦੀਲੀ ਕਰਨੀ ਹੁੰਦੀ ਅਸੀਂ ਤਬਦੀਲੀ ਕਰ ਲੈਂਦੇ
ਹਾਂ।
ਕਹਿੰਦੇ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਸਿਫਤ ਹੈ। ਹੁਣ ਵਾਸੂ ਜੀ, ਜਿਹੜੇ ਸਰਕਾਰ ਦੇ ਸਮਰਥਕ ਨੇ, ਜਿਹੜੇ NDP ਦੇ ਸਮਰਥਕ ਨੇ, ਉਹਨਾਂ ਨੇ ਇਸ ਚੀਜ਼ ਨੂੰ ਇਸੇ ਤਰ੍ਹਾਂ ਆਖਣਾ ਵੀ ਇੱਦਾਂ ਨਹੀਂ ਹੈ, ਵੀ ਰਿਜਿਡ ਨਹੀਂ ਹੈ ਗਵਰਨਮੈਂਟ, ਵੀ ਜੋ ਅਸੀਂ ਕਹਿ ਤਾ ਉਹੀ ਪੱਥਰ ਤੇ ਲਕੀਰ ਆ। ਜਿਹੜੀਆਂ ਚੀਜ਼ਾਂ ਦੇ ਵਿੱਚ ਤਬਦੀਲੀਆਂ ਤੇ ਤਰਮੀਮਾਂ ਦੀ ਲੋੜ ਆ, ਦੇਖੋ ਐਗਜ਼ਾਮਪਲ ਆ ਵੀ ਸਰਕਾਰ ਨੇ ਆਪਣੇ ਕਹਿ ਲਓ ਮਨ ਮਾਰ ਕੇ ਵੀ, ਦਿਲ ਤੇ ਪੱਥਰ ਰੱਖ ਕੇ ਵੀ ਜਿਹੜੀਆਂ ਚੀਜ਼ਾਂ ਤੇ ਪਾਲਿਸੀਜ਼ ਨੂੰ ਤਬਦੀਲ ਕਰਨ ਦੀ ਲੋੜ ਸੀ ਉਹ ਕੀਤਾ।
ਇਹ ਜਿਹੜੀ ਗੱਲ ਆ ਨਾ
ਜੀ,
ਇਹ ਡੀਕ੍ਰਿਮੀਨਲਾਈਜੇਸ਼ਨ ਤੱਕ ਕਹੀ ਜਾ ਸਕਦੀ ਸੀ,
ਕਰੈਕਟ,
ਇਲੈਕਸ਼ਨ ਤੋਂ 6-7 ਮਹੀਨੇ ਪਹਿਲਾਂ ਦੀ ਗੱਲ ਸੀ
ਜੀ,
ਪਰ ਇਲੈਕਸ਼ਨ ਤੋਂ 1 ਮਹੀਨਾ ਪਹਿਲਾਂ, 1.5 ਮਹੀਨਾ ਪਹਿਲਾਂ ਇਦਾਂ ਦੀ ਗੱਲ ਕਰਨੀ, ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਉਹ ਫੇਦਾਂ ਦੀ ਗੱਲ ਕਰਨੀ, ਉਹ ਤਾਂ ਫਿਰ ਸਵਾਲ ਪੁੱਛੇ ਜਾਣਗੇ ਕਿ ਇਹਦੇ ਵਿੱਚ। ਐਂਡ ਉਸ ਤੋਂ ਪਹਿਲਾਂ ਜੌਨ ਰਸਟੈਡ ਆ ਕੇ ਅਨਾਊਂਸਮੈਂਟ ਕਰਦੇ ਨੇ ਤੇ ਫਿਰ ਅਨਾਊਂਸਮੈਂਟ ਇਹ ਕੀਤੀ ਜਾਣੀ, ਸੋ ਸਵਾਲ ਤਾਂ ਬਣਦਾ। ਠੀਕ ਹੈ, ਅਸੀਂ, ਮੈਂ ਕਹਿੰਦਾ ਬਹੁਤ ਚੰਗੀ ਗੱਲ ਹੋਏਗੀ ਕਿ ਜੇਕਰ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਪੋਲੀਟਿਕਸ ਨਾ ਹੋਵੇ, ਕਿ ਟਾਈਮਲਾਈਨ ਹੀ ਸੱਚੀ ਇਦਾਂ ਬੈਠਦੀ ਹੋਵੇ,
ਇਤਫਾਕ
ਬਹੁਤ ਵੱਡਾ ਇਤਫਾਕ ਹੋ ਗਿਆ ਹੋਵੇ ਕਿ ਸਾਡੇ ਪੋਲੀਟੀਸ਼ੀਅਨਸ ਇੰਨੇ ਚੰਗੇ ਨੇ, ਇੰਨੇ ਪਿਓਰ ਐਂਡ ਪਾਇਸ ਨੇ, ਇੱਕ ਬੜਾ ਐਡਜੈਕਟਿਵ ਮਸ਼ਹੂਰ ਹੋਇਆ ਸੀ ਇੰਡੀਆ 'ਚ। ਸੋ ਕਿ ਇਹ ਇਸ ਤਰ੍ਹਾਂ ਸਾਰੀ ਸਿਰਫ ਪੋਲਿਸੀ ਹੀ ਇੰਪਲੀਮੈਂਟ ਕਰਨ ਤੇ ਪੂਰਾ ਧਿਆਨ ਹੈ
ਜੀ,
ਅਸੀਂ ਤਾਂ ਬੜੇ ਖੁਸ਼ ਹਾਂ ਕਿ ਜੇ ਇੱਦਾਂ ਦੀ ਗੱਲ ਹੈ, ਪਰ ਸਵਾਲ ਪੁੱਛਿਆ ਜਾਣਾ ਤਾਂ ਬਿਲਕੁਲ ਵਾਜਬ ਹੈ। ਇਹ
ਸੋ ਵੇਖਦੇ ਹਾਂ ਵਾਸੂ ਜੀ, ਦੇਖੋ ਹਜੇ ਇਹਨਾਂ ਨੇ ਜੋ ਹੋਰ ਕੱਲ੍ਹ ਪ੍ਰੋਮਿਸਿਸ ਕੀ ਕੀਤੇ ਨੇ, ਇੱਕ ਤਾਂ ਜਿਹੜਾ ਸਰੀ ਪ੍ਰੀ ਟ੍ਰਾਇਲ ਸਰਵਿਸ ਸੈਂਟਰ ਆ ਉਹਦੇ ਵਿੱਚ 10 ਬੈੱਡਸ ਦਾ ਯੂਨਿਟ ਖੋਲ੍ਹਿਆ ਜਾਏਗਾ ਉਹਨਾਂ ਲੋਕਾਂ ਲਈ ਜਿਹੜੇ ਕਿ ਇਸ ਵੇਲੇ ਪੁਲਿਸ ਕਸਟਡੀ ਦੇ ਵਿੱਚ ਨੇ ਜਾਂ ਜਿਹਨਾਂ ਨੂੰ ਕੋਈ ਸਜ਼ਾ ਹੋ ਚੁੱਕੀ ਹੋਈ ਹੈ ਜਾਂ ਰਿਮਾਂਡ 'ਤੇ ਨੇ ਜਾਂ ਜਿਹਨਾਂ ਨੂੰ ਸੈਂਟੈਂਸ ਕੀਤਾ ਜਾ ਚੁੱਕਾ। ਸੋ ਸਰੀ ਪ੍ਰੀ ਟ੍ਰਾਇਲ ਸੈਂਟਰ ਦੇ ਵਿੱਚ ਉਹਨਾਂ ਵਾਸਤੇ ਇਸ ਤਰ੍ਹਾਂ ਦੀ 10 ਬੈੱਡਸ ਦੀ ਫੈਸਿਲਿਟੀ ਖੋਲ੍ਹੀ ਜਾਣੀ। ਅਗੇਨ ਜਿਹੜੇ ਡਰੱਗ ਐਡਿਕਟਸ ਨੇ, ਜਿਹਨਾਂ ਨੂੰ ਕੋਈ ਮੈਂਟਲ ਹੈਲਥ ਇਲਨੈਸ ਹੈ ਅਤੇ ਜਿਹਨਾਂ ਨੂੰ ਕੋਈ ਬ੍ਰੇਨ ਇੰਜਰੀ ਵੀ ਹੋਈ ਆ, 10 ਬੈੱਡਸ ਦੀ ਫੈਸਿਲਿਟੀ। ਇਸੇ ਤਰ੍ਹਾਂ ਦੀ ਇੱਕ ਫੈਸਿਲਿਟੀ ਖੋਲ੍ਹੀ ਜਾਣੀ ਹੈ ਐਲੂਏਟ ਕਰੈਕਸ਼ਨਲ ਸੈਂਟਰ ਦੇ ਵਿੱਚ ਮੇਪਲ ਰਿਜ ਦੇ ਵਿੱਚ, ਅਤੇ ਕਹਿੰਦੇ ਬੀ ਸੀ ਭਾਰਤ ਦੇ ਵਿੱਚ ਅਸੀਂ ਹੋਰ ਸਾਈਟਸ ਆਈਡੈਂਟੀਫਾਈ ਕਰ ਰਹੇ ਹਾਂ। ਸੋ ਵਾਸੂ ਜੀ, ਅਜੇ ਜੇ ਇੰਨਾ ਸੋਚ ਸਮਝ ਕੇ ਪਲਾਨ ਵਿਸਥਾਰਤ ਢੰਗ ਨਾਲ ਤਿਆਰ ਕੀਤਾ ਗਿਆ, 20 ਬੈੱਡ ਖੁੱਲ੍ਹਣੇ ਨੇ ਉਹਦੇ ਨਾਲ ਸਿਰਫ, ਕਈਆਂ ਦਾ ਕਹਿਣਾ ਦਿਸ ਇਜ਼ ਟੂ ਲਿਟਲ ਟੂ ਲੇਟ। ਅਗੇਨ ਦ ਟਾਈਮਿੰਗ ਆਫ ਦਿਸ ਅਨਾਊਂਸਮੈਂਟ, ਉਹ ਜਿਹੜੀ ਕਰਿਓਸਿਟੀ ਆ ਉਹਦੇ ਨਾਲ ਜ਼ਰੂਰ ਉਜਾਗਰ ਹੁੰਦੀ।
ਦੇਖੋ ਇਹਦੇ 'ਚ ਅਜੇ ਤੱਕ ਜਿਹੜੇ ਇਹਦੀ ਜੋ ਇਹਦੇ ਪਿੱਛੇ ਜੋ ਸਾਇੰਸ ਹੈ, ਵੈਸੇ ਤਾਂ ਆਪਾਂ ਸਾਇੰਸ ਨੂੰ ਹੁਣ ਤਿਆਗ ਚੁੱਕੇ ਹਾਂ, ਪਰ ਜੇ ਸਾਇੰਸ ਦੀ ਆਪਾਂ ਗੱਲ ਕਰੀਏ ਤਾਂ ਅਜੇ ਵੀ ਬਹੁਤ ਸਾਰੇ ਜਿਹੜੇ ਐਕਸਪਰਟਸ ਨੇ ਉਹ ਇਸ ਗੱਲ 'ਤੇ ਸਹਿਮਤ ਨਹੀਂ ਹੈਗੇ ਕਿ ਇਨਵੋਲੰਟਰੀ ਟ੍ਰੀਟਮੈਂਟ ਨਾਲ ਐਕਚੁਅਲੀ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਕੋਈ ਫਾਇਦਾ ਹੁੰਦਾ। ਰਿਸਰਚ ਇਹ ਕਹਿੰਦੀ ਹੈ ਕਿ ਜਿਹੜੇ ਇਨਵੋਲੰਟਰੀ ਟ੍ਰੀਟਮੈਂਟ ਜਦੋਂ ਤੁਸੀਂ ਕਿਸੇ ਵਿਅਕਤੀ ਨੂੰ ਦਿੰਦੇ ਹੋ, ਉਸ ਤੋਂ ਬਾਅਦ ਜਦੋਂ ਉਹਨੂੰ ਛੱਡਿਆ ਜਾਂਦਾ ਤਾਂ ਉਹਦੇ ਓਵਰਡੋਜ਼ ਹੋਣ ਦੇ ਚਾਂਸਿਸ ਪਹਿਲਾਂ ਨਾਲੋਂ ਵੀ ਜ਼ਿਆਦਾ ਹੁੰਦੇ ਨੇ। ਅਜੇ ਤੱਕ ਇਹ ਤਰਕ ਦਿੱਤਾ ਜਾਂਦਾ ਰਿਹਾ ਕਿ ਜੀ ਇਹ ਇਸ ਕਰਕੇ ਅਸੀਂ ਇਨਵੋਲੰਟਰੀ ਟ੍ਰੀਟਮੈਂਟ ਥੋਪਣਾ ਨਹੀਂ ਚਾਹੁੰਦੇ ਕਿਸੇ 'ਤੇ ਵੀ ਕਿਸੇ ਦਾ ਨੁਕਸਾਨ ਹੀ ਨਾ ਹੋ ਜਾਏ। ਪਰ ਵਿਜੇ ਜੀ ਫਿਰ ਸਵਾਲ ਉਹੀ ਹੈ ਮੇਰਾ, ਵਟ ਚੇਂਜਡ ਓਵਰਨਾਈਟ? ਹੈਜ਼ ਦ ਸਾਇੰਸ ਚੇਂਜਡ ਓਵਰਨਾਈਟ? ਸੋ ਇਲੈਕਸ਼ਨ ਨੇੜੇ ਆਇਆ, ਹੋਰ ਕੁਛ ਨਹੀਂ ਹੋਇਆ, ਅਤੇ ਅਜੇ ਵੀ ਮਤਲਬ ਜਿਹੜੇ ਐਕਸਪਰਟਸ ਨੇ ਹੁਣ ਉਹ ਇਹ ਸਵਾਲ ਕਹਿ ਰਹੇ ਨੇ, ਚੁੱਕ ਰਹੇ ਨੇ ਕਿ ਠੀਕ ਹੈ ਕਹਿੰਦੇ ਕਿ ਇਨਵੋਲੰਟਰੀ ਟ੍ਰੀਟਮੈਂਟ ਤੁਸੀਂ ਲਾਗੂ ਕਰਨ ਲੱਗੇ ਹੋ, ਬਿਹਤਰ ਹੁੰਦਾ ਕਿ ਜਿਹੜੇ ਵੋਲੰਟਰੀ ਟ੍ਰੀਟਮੈਂਟ ਦੇ ਵਿੱਚ ਜਿਹੜੇ ਪਹਿਲੇ ਕੁਝ ਆਪਸ਼ਨਸ ਹੈਗੇ ਨੇ ਕਿ ਟ੍ਰੀਟਮੈਂਟ ਬੈੱਡਸ ਦੀ ਸੰਖਿਆ ਵਧਾ ਦਿੱਤੀ ਜਾਵੇ, ਕਹਿੰਦੇ ਉਹ ਚੀਜ਼ਾਂ ਦੇ ਉੱਤੇ ਪਹਿਲਾਂ ਫੋਕਸ ਕੀਤਾ ਜਾਂਦਾ। ਉਹਦੇ ਵਾਸਤੇ ਤਾਂ ਕੋਈ ਡਿਬੇਟ ਨਹੀਂ ਸੀ ਨਾ, ਉਹਦੇ ਵਾਸਤੇ ਤਾਂ ਸਰਕਾਰ ਦੇ ਕੋਲ 7 ਸਾਲ ਸੀਗੇ, ਉਹਦੇ ਵਾਸਤੇ ਤਾਂ ਗ੍ਰੀਨ ਪਾਰਟੀ ਵਾਲੇ ਵੀ ਉਹਦੇ ਸਪੋਰਟ ਕਰਦੇ ਹੀ ਹੋਣਗੇ, ਰਾਈਟ? ਸੋ ਗਵਰਨਮੈਂਟ ਹੈਡ 7 ਈਅਰਸ, ਸੋ ਜਿਹੜੇ ਇਸ ਵੇਲੇ ਜੋ ਟ੍ਰੀਟਮੈਂਟ ਆਪਸ਼ਨਸ ਨੇ ਅਸੀਂ ਉਹਨਾਂ ਦੇ ਵਿੱਚ ਵੀ ਵਾਧਾ ਨਹੀਂ ਕੀਤਾ ਉਹਨਾਂ ਜਿੰਨਾ ਕਰਨਾ ਚਾਹੀਦਾ ਸੀ, ਇਹ ਗੱਲ ਭੁੱਲਣੀ ਨਹੀਂ ਚਾਹੀਦੀ, ਕਿਉਂਕਿ ਸਰਕਾਰ ਫੋਰ ਦਾ ਲੌਂਗੈਸਟ ਟਾਈਮ ਜ਼ਿਆਦਾ ਫੋਕਸ ਕਰਦੀ ਰਹੀ ਸੇਫ ਸਪਲਾਈ ਹਾਰਮ ਰਿਡਕਸ਼ਨ 'ਤੇ,
ਟ੍ਰੀਟਮੈਂਟ ਬੈੱਡਸ ਦੀ ਗਿਣਤੀ ਦੇ ਵਿੱਚ ਵਾਧੇ ਦਾ ਹਵਾਲਾ ਜ਼ਰੂਰ ਦਿੰਦੇ ਨੇ ਕਿ ਅਸੀਂ ਗਿਣਤੀ ਵਧਾਈ ਹੈ ਟ੍ਰੀਟਮੈਂਟ ਬੈੱਡਸ ਦੀ, ਹੁਣੇ
ਹੀ ਪਿਛਲੇ ਕੁਝ ਸਾਲਾਂ ਤੋਂ ਜ਼ਿਆਦਾ ਗੱਲ ਹੋਣੀ ਸ਼ੁਰੂ ਹੋਈ ਹੈ,
ਕਰੈਕਟ?
ਪਹਿਲਾਂ ਤਾਂ ਉਹਦਾ ਜ਼ਿਕਰ ਵੀ ਅਸੀਂ ਘੱਟ ਹੀ ਸੁਣਿਆ,
ਬਿਲਕੁਲ। ਸੋ 600 ਤੋਂ ਵੱਧ ਟ੍ਰੀਟਮੈਂਟ ਬੈੱਡਸ ਨੇ, ਪਰ ਵਾਸਤੇ ਜੀ ਜਿੰਨੀ ਜ਼ਰੂਰਤ ਹੈ ਉਹ 600 ਤੋਂ ਵੱਧ ਟ੍ਰੀਟਮੈਂਟ ਬੈੱਡਸ ਵੀ, ਤੁਸੀਂ ਇਹ ਕਹਿ ਲਓ ਜਿੰਨੀ ਲੋੜ ਹੈ ਉਹਦੇ ਮੂਹਰੇ ਬਹੁਤ ਘੱਟ ਨੇ,
ਬਿਲਕੁਲ। ਅਤੇ ਉਹਦੇ ਵਿੱਚ ਹੋਰ ਇਜ਼ਾਫਾ ਕੀਤਾ ਜਾ ਸਕਦਾ ਸੀ, ਅਤੇ ਉਹਨੂੰ ਅਸੀਂ ਵਿੱਚੇ ਹੀ ਵਿਚਾਲੇ ਛੱਡ ਕੇ, ਕਿਉਂਕਿ ਹੁਣ ਇਲੈਕਸ਼ਨ ਨੇੜੇ ਆ ਗਿਆ, ਆਪੋਜੀਸ਼ਨ ਪਾਰਟੀਆਂ ਇੱਦਾਂ ਦੀਆਂ ਗੱਲਾਂ ਕਰਨ ਲੱਗ ਪਈਆਂ, ਪੋਲਸ ਇਹ ਕਹਿੰਦੀਆਂ ਨੇ ਲੋਕਾਂ ਨੂੰ ਉਹ ਗੱਲਾਂ ਸ਼ਾਇਦ ਥੋੜ੍ਹੀਆਂ ਚੰਗੀਆਂ ਲੱਗ ਰਹੀਆਂ ਨੇ, ਅਤੇ ਇਹਦੇ ਵਿੱਚ ਸਿਰਫ ਪੋਲੀਟੀਕਲ ਕੈਲਕੂਲੇਸ਼ਨ ਹੋਈ ਹੈ, ਕੁਇਕਲੀ ਜਿਹੜੀ ਅਨਾਊਂਸਮੈਂਟ ਹੋ ਗਈ ਹੈ ਕਿ ਜੀ ਹੁਣ ਗਵਰਨਮੈਂਟ ਨੇ ਇਹ ਪਿਵਟ ਕੀਤਾ ਜਾਂ ਫਲਿਪ ਫਲੋਪ ਕੀਤਾ, ਇਹ ਵੋਟਰ ਦੱਸਣਗੇ।
ਇਹ ਹਾਂ, ਹੁਣ ਡਿਪੈਂਡ ਕਰਦਾ ਵੀ ਤੁਸੀਂ ਕਿਹੜੀ ਪਾਰਟੀ ਦੇ ਕਿਹੜੇ ਪਾਸੇ ਦੇ ਸਮਰਥਕ ਹੋ। ਜਿਹੜੀ ਵਾਸੂ ਜੀ ਤੁਸੀਂ ਸਾਇੰਸ ਦੀ ਗੱਲ ਕੀਤੀ ਨਾ, ਵੀ ਸਾਇੰਸ ਇਹ ਗੱਲ ਆਖਦੀ ਹੈ ਕਿ ਇਨਵੋਲੰਟਰੀ ਟ੍ਰੀਟਮੈਂਟ, ਕਿ ਮਰਜ਼ੀ ਤੋਂ ਖਿਲਾਫ ਕਿਸੇ ਡਰੱਗ ਐਡਿਕਟ ਨੂੰ ਪ੍ਰਦਾਨ ਕੀਤਾ ਗਿਆ ਟ੍ਰੀਟਮੈਂਟ, ਉਹ ਕਾਰਗਰ ਸਿੱਧ ਨਹੀਂ ਹੁੰਦਾ। ਸਾਇੰਸ ਤੇ ਵਾਸੂ ਜੀ ਇਹ ਵੀ ਕਹਿੰਦੀ ਸੀ, ਇੱਕ ਬ੍ਰਾਂਚ ਆਫ ਸਾਇੰਸ ਜਾਂ ਜੋ ਸਟੱਡੀ ਸੀਗੀਆਂ, ਕਿ ਡੀਕ੍ਰਿਮੀਨਲਾਈਜੇਸ਼ਨ ਲਾਗੂ ਕਰ ਦਿਓ, ਉਹਦੇ ਨਾਲ ਜਿਹੜੀ ਸਮੱਸਿਆ ਹੈ ਓਵਰਡੋਜ਼ ਦੀ ਉਹਨੂੰ ਠੱਲ ਪੈ ਜਾਣੀ ਹੈ, ਅਜਿਹਾ ਹੋਇਆ ਨਹੀਂ ਸੀ ਨਾ।
ਸਾਇੰਸ ਇਹ ਵੀ ਕਹਿੰਦੀ ਹੈ ਕਿ ਕਾਰਬਨ ਟੈਕਸ ਲਾਗੂ ਕਰਕੇ ਇਨਵਾਇਰਮੈਂਟ ਨੂੰ ਬਚਾਇਆ ਜਾ ਸਕਦਾ,
ਬਿਲਕੁਲ।
ਰਿਸਰਚ ਇਹ ਵੀ ਕਹਿੰਦੀ ਹੈ, ਸੋ ਉਹੀ ਤਾਂ ਮੈਂ ਕਹਿ ਰਿਹਾ ਕਿ ਵਾਟ ਚੇਂਜ ਓਵਰਨਾਈਟ, ਠੀਕ ਹੈ ਤੁਸੀਂ ਇੱਕ ਡਿਬੇਟ ਦੇ ਇਧਰਲੇ ਪਾਸੇ ਹੋ ਸਕਦੇ ਹੋ ਜਾਂ ਉਧਰਲੇ ਪਾਸੇ ਹੋ ਸਕਦੇ ਹੋ, ਰਾਤੋ ਰਾਤ ਜੇ ਤੁਸੀਂ ਉਧਰਲੇ ਪਾਸੇ ਇੱਧਰ ਆ ਗਏ, ਸਵਾਲ ਤਾਂ ਪੁੱਛਿਆ ਜਾਏਗਾ, ਭਾਈ ਤੁਸੀਂ ਤਾਂ ਕੱਲ ਉਧਰ ਸੀਗੇ, ਇੱਧਰ ਕਿੱਦਾਂ ਆ ਗਏ? ਸੋ ਸਵਾਲ ਤਾਂ ਪੁੱਛਿਆ ਜਾਏਗਾ, ਸਵਾਲ ਪੁੱਛਿਆ ਜਾਣਾ ਬਣਦਾ ਵੀ ਹੈ, ਤੇ ਸਵਾਲ ਨੂੰ ਇਸ ਤਰ੍ਹਾਂ ਆਊਟਰਾਈਟ ਡਿਸਮਿਸ ਕਰ ਦੇਣਾ, ਉਹਦੇ ਵਾਸਤੇ ਉਸ ਤਰ੍ਹਾਂ ਦੇ ਵਿਸ਼ੇਸ਼ਣ ਵਰਤਣੇ,
ਪਰ ਚਲੋ ਖੈਰ ਠੀਕ ਹੈ, ਉਹਨਾਂ ਨੇ ਹੁਣ ਆਪਣਾ ਪੱਖ ਹੈ ਜਿਹੜਾ ਉਹ ਜ਼ਰੂਰ ਪੂਰਨ ਆ ਨਾ, ਜੇ ਸਿੱਧੇ ਤੌਰ 'ਤੇ ਮੰਨ ਜਾਂਦੇ ਨੇ, ਜੇ ਸਵਾਲ ਇਹ ਵੀ ਤੁਸੀਂ ਕੰਜ਼ਰਵੇਟਿਵਸ ਨੂੰ ਸੁਣ ਕੇ ਅਨਾਊਂਸਮੈਂਟ ਕੀਤੀ ਆ, ਉਹ ਕਹਿਣ ਜੇ ਕਹਿਣ ਹਾਂ, ਅਤੇ
ਜਿੰਨੇ ਵਧੀਆ ਤਰੀਕੇ ਨਾਲ ਉਹ ਸਾਰਾ ਐਕਸਪਲੇਨ ਕਰਕੇ ਗਏ ਆ,
ਜੀ ਜੀ ਜੀ,
ਉਸ ਤੋਂ ਵਧੀਆ ਤਰੀਕੇ ਨਾਲ ਇਸ ਪੂਰੇ ਫਲਿਪ ਨੂੰ ਜਾਂ ਪਿਵਟ ਨੂੰ ਐਕਸਪਲੇਨ ਕੀਤਾ ਵੀ ਨਹੀਂ
ਜਾ ਸਕਦਾ,
ਉਹਨਾਂ ਨੂੰ ਇਸ ਗੱਲ ਦਾ ਕੰਪਲੀਮੈਂਟ ਦੇਣਾ ਬਣਦਾ ਕਿ ਬਹੁਤ ਹੀ ਕੌਨਫੀਡੈਂਸ ਦੇ ਨਾਲ ਤੇ ਬੜੀ ਦਲੇਰੀ ਨਾਲ ਉਹ ਸਾਰੀ ਗੱਲ ਨੂੰ ਸੰਭਾਲ ਕੇ ਚਲੇ ਗਏ।
ਐਕਸਪੀਰੀਅੰਸ ਪੋਲੀਟੀਸ਼ੀਅਨ ਨੇ ਵਾਸਤੇ ਜਦੋਂ ਕਿਤੇ ਸਰਕਾਰ ਤੇ ਕੋਈ ਵਿਪਤਾ ਪੈਂਦੀ ਹੈ ਤਾਂ ਉਹਨਾਂ ਚੀਜ਼ਾਂ ਨੂੰ ਰਿਜ਼ੋਲਵ ਕਰਨ ਲਈ ਜਾਂ ਉਹਨਾਂ ਨੂੰ ਐਡਰੈਸ ਕਰਨ ਲਈ, ਉਹਨਾਂ ਨੂੰ ਕਮਿਊਨੀਕੇਟ ਕਰਨ ਲਈ ਮਾਈਕ ਫਾਰਨਵਰਥ ਨੂੰ ਫਿਰ ਮੂਹਰੇ ਕਰ ਦਿੱਤਾ ਜਾਂਦਾ।
ਜੀ
ਵਾਸੂ ਜੀ, ਵਟਸਐਪ ਤੇ ਬਹੁਤ ਸਾਰਾ ਸਾਡੇ ਸੁਣਨ ਵਾਲਿਆਂ ਦਾ ਰਿਐਕਸ਼ਨ ਆ ਰਿਹਾ ਇਸ ਸੰਬੰਧੀ, ਤੇ ਇਹਦੇ ਬਾਰੇ ਪ੍ਰੋਗਰਾਮ 'ਚ ਅੱਗੇ ਚੱਲ ਕੇ ਹੋਰ ਗੱਲਬਾਤ ਵੀ ਹੋਏਗੀ। ਮੈਂ ਫਿਰ ਤੋਂ ਦੱਸਵਾਂ ਕਿ ਅੱਜ ਪ੍ਰੋਗਰਾਮ ਦੇ ਥਰਡ ਆਵਰ ਦੇ ਵਿੱਚ 9:15 ਆਨਵਰਡਸ ਸਾਡੇ ਨਾਲ ਜੌਨ ਰਸਟ ਐਡ ਬੀ ਸੀ ਕੰਜ਼ਰਵੇਟਿਵ ਦੇ ਲੀਡਰ
ਤੇ ਵਿਜੇ ਜੀ ਉਧਰ ਫੈਡਰਲ ਸਰਕਾਰ ਦਾ ਵੀ ਇਸ ਵੇਲੇ ਜ਼ੋਰ ਲੱਗਿਆ ਪਿਆ ਵੀ ਕੁਝ ਨਾ ਕੁਝ ਕਰ ਦਈਏ
ਮੌਰਗੇਜ ਵਾਲੀ ਅਨਾਊਂਸਮੈਂਟ
ਜੀ ਸੋ ਹੁਣ ਜਦੋਂ ਅਸੀਂ ਦੇਖ ਰਹੇ ਹਾਂ ਕਿ ਅੱਜ ਸੈਸ਼ਨ ਰਿਜ਼ਿਊਮ ਹੋ ਰਿਹਾ ਉਸ ਤੋਂ ਪਹਿਲਾਂ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹ ਕਹਿ ਰਹੇ ਨੇ ਕਿ ਅਸੀਂ ਮੁਲਕ ਦੇ ਇਤਿਹਾਸ ਦਾ ਸਭ ਤੋਂ ਵੱਡਾ ਮੌਰਗੇਜ ਰਿਫੋਰਮ ਅੱਜ ਅਨਾਊਂਸ ਕਰਤਾ ਸੋ 15 ਦਸੰਬਰ ਤੋਂ ਨਵੇਂ ਚੇਂਜਸ ਲਾਗੂ ਹੋਣ ਜਾ ਰਹੇ ਨੇ ਕਿ ਜਿਹੜੀ ਕੋਈ ਇਨਸ਼ੋਰਡ ਮੌਰਗੇਜ ਹੈ ਉਹਦੀ ਕੈਪ ਹੁਣ 1 ਮਿਲੀਅਨ ਤੋਂ ਵਧਾ ਕੇ 1.5 ਮਿਲੀਅਨ ਤੱਕ ਕਰ ਦਿੱਤੀ ਗਈ ਹੈ ਤੇ ਨਾਲ ਜਿਹੜੀ 30-year ਮੌਰਗੇਜ ਦੀ ਐਮਰਟਾਈਜੇਸ਼ਨ ਹੈ ਉਹ ਐਕਸਪੈਂਡ ਕੀਤੀ ਜਾ ਰਹੀ ਹੈ ਟੂ ਆਲ ਫਸਟ ਟਾਈਮ ਹੋਮ ਬਾਇਰਸ
ਪਹਿਲਾਂ ਇਹ ਸੀਗਾ ਕਿ ਜਿਹੜੇ ਫਸਟ ਟਾਈਮ ਹੋਮ ਬਾਇਰਸ ਕੋਈ ਪ੍ਰੀ ਕੰਸਟਰਕਸ਼ਨ ਜਾਂ ਉਸਾਰੀ ਅਧੀਨ ਜੇ ਕੋਈ ਬਿਲਡਿੰਗ ਲੈਂਦੇ ਸੀ ਨਾ ਬ੍ਰੈਂਡ ਨਿਊ ਕੋਈ ਘਰ ਜਾਂ ਯੂਨਿਟ ਖਰੀਦਦੇ ਸੀ ਉਹਨਾਂ ਨੂੰ ਹੀ 30 ਸਾਲ ਦੀ ਐਮਰਟਾਈਜੇਸ਼ਨ ਮਿਲਦੀ ਸੀ ਔਨ ਅਨਇਨਸ਼ੋਰਡ ਮੌਰਗੇਜ ਸੋ ਦੋ ਸ਼ਰਤਾਂ ਸੀ ਸੋ ਲਾਈਕ ਯੂ ਐਕਸਪਲੇਨਡ ਇੱਕ ਤਾਂ ਸੀਗਾ ਕਿ ਘਰ ਦੀ ਜਿਹੜੀ ਕੀਮਤ ਹੈ ਸੋ ਤੁਹਾਡੀ ਡਾਊਨ ਪੇਮੈਂਟ 20% ਤੋਂ ਘੱਟ ਹੋਣੀ ਚਾਹੀਦੀ ਆ ਘਰ ਦੀ ਕੀਮਤ 1 ਮਿਲੀਅਨ ਤੋਂ ਥੱਲੇ ਹੋਣੀ ਚਾਹੀਦੀ ਆ ਅਤੇ ਉਹ ਘਰ ਬ੍ਰੈਂਡ ਨਿਊ ਬਣਿਆ ਹੋਣਾ ਚਾਹੀਦਾ ਸੀ ਹੁਣ ਇਹਦੇ ਵਿੱਚ ਕੀ ਕੀਤਾ ਕਿ ਜਿਹੜੀ ਵੈਲਿਊ ਹੈਗੀ ਆ ਇਨਸ਼ੋਰਡ ਮੌਰਗੇਜ ਦੀ ਉਹ 1.5 ਮਿਲੀਅਨ ਕਰ ਦਿੱਤੀ ਗਈ ਆ ਅਤੇ ਭਾਵੇਂ ਤੁਸੀਂ ਹੁਣ ਨਵਾਂ ਘਰ ਖਰੀਦੋ ਪੁਰਾਣਾ ਘਰ ਖਰੀਦੋ ਜੇ ਤੁਸੀਂ ਪਹਿਲੀ ਵਾਰ ਘਰ ਖਰੀਦੋ ਇਫ ਯੂ ਆਰ ਫਸਟ ਟਾਈਮ ਹੋਮ ਬਾਇਰ ਤਾਂ ਤੁਸੀਂ 30 ਸਾਲ ਤੱਕ ਦੀ ਐਮਰਟਾਈਜੇਸ਼ਨ ਲੈ ਸਕੋਗੇ ਜਿਹਦੇ ਨਾਲ ਓਵਰ ਦਾ ਲਾਈਫ ਆਫ ਦ ਮੌਰਗੇਜ ਵਿਆਜ ਤਾਂ ਤੁਹਾਨੂੰ ਜ਼ਿਆਦਾ ਦੇਣਾ ਪਏਗਾ ਪਰ ਜਿਹੜੀ ਤੁਹਾਡੀ ਮੰਥਲੀ ਪੇਮੈਂਟ ਆ ਉਹ ਘੱਟ ਜਾਏਗੀ ਉਹ ਕੈਸ਼ ਫਲੋ ਵਾਸਤੇ ਬਿਹਤਰ ਹੁੰਦਾ ਅਪਰੂਵਲ ਲਈ ਬਿਹਤਰ ਹੋ ਜਾਂਦਾ
ਜਿਵੇਂ
15 ਦਸੰਬਰ ਤੋਂ ਲਾਗੂ ਹੋਣਾ
ਬਿਲਕੁਲ 15 ਦਸੰਬਰ ਤੋਂ ਲਾਗੂ ਹੋਣਗੇ ਸੋ ਜਿਵੇਂ ਇਸ ਵੇਲੇ ਸਰਕਾਰ ਬਸ ਡੰਗ ਟਪਾ ਰਹੀ ਹੈ ਉਸੇ ਤਰ੍ਹਾਂ ਤੁਹਾਨੂੰ ਵੀ ਡੰਗ ਟਪਾਉਣ ਦੇ ਵਿੱਚ ਮਦਦ ਕਰੇਗੀ ਸਰਕਾਰ ਕਿ ਹਾਲ ਦੀ ਘੜੀ ਤੁਹਾਡੀ ਪੇਮੈਂਟ ਘੱਟ ਜਾਏਗੀ ਬਾਅਦ ਅਲਟੀਮੇਟਲੀ ਯੂ ਵਿਲ ਐਂਡ ਅਪ ਪੇਇੰਗ ਮੋਰ
ਓਵਰ ਦ
ਲਾਈਫ ਆਫ ਕੱਲ ਕਿਨੇ ਦੇਖਿਆ ਚਲੋ ਕੋਈ ਨਹੀਂ ਹਾਲ ਦੀ ਘੜੀ ਆਪਾਂ ਡੰਗ ਟਪਾਈਏ ਕਿ ਅਗਲੇ ਇਲੈਕਸ਼ਨ ਤੱਕ ਪਹੁੰਚਦੇ ਹੋਈਏ
ਸੋ ਹੁਣ ਤੋਂ ਜਸਟ ਥੋੜ੍ਹੀ ਦੇਰ ਪਹਿਲਾਂ ਹੀ ਕ੍ਰਿਸਟੀਆ ਫ੍ਰੀਲੈਂਡ ਵੱਲੋਂ ਇਹ ਅਨਾਊਂਸਮੈਂਟ ਕੀਤੀ ਗਈ ਆ ਤੇ ਵਾਸੂ ਜੀ ਦੇਖੋ ਇੱਧਰੋਂ ਆਪਾਂ ਦੋ ਪਾਸੇ ਨੂੰ ਪਿਵਟ ਕਰ ਸਕਦੇ ਹਾਂ ਇੱਕ ਤੇ ਕ੍ਰਿਸਟੀਆ ਫ੍ਰੀਲੈਂਡ ਨੇ ਅਨਾਊਂਸਮੈਂਟ ਕੀਤੀ ਅੱਜ ਪਾਰਲੀਮੈਂਟ ਸ਼ੁਰੂ ਹੋ ਰਹੀ ਆ ਪਰ ਕਿਉਂਕਿ ਅਨਾਊਂਸਮੈਂਟ ਉਹਨਾਂ ਨੇ ਕੀਤੀ ਆ ਮੌਰਗੇਜਿਸ ਨਾਲ ਸੰਬੰਧਿਤ ਤੇ ਮੌਰਗੇਜਿਸ ਜੁੜੀਆਂ ਹੁੰਦੀਆਂ ਨੇ ਇੰਟਰਸਟ ਰੇਟ ਨਾਲ ਤੇ ਇੰਟਰਸਟ ਰੇਟ ਬਾਰੇ ਹੁਣ ਬਹੁਤ ਸਾਰੇ ਕਹਿ ਲਓ ਪਹਿਲਾਂ ਦੇਖੋ ਆਲਰੇਡੀ 3 ਕੱਟਸ ਬੈਂਕ ਆਫ ਕੈਨੇਡਾ ਵੱਲੋਂ ਕੀਤੇ ਜਾ ਚੁੱਕੇ ਨੇ ਪਿਛਲੇ ਹਫ਼ਤੇ ਕੈਨੇਡਾ ਦੇ ਇੱਕ ਮੇਜਰ ਲੈਂਡਰ CIBC ਬੈਂਕ ਨੇ ਉਹਨਾਂ ਨੇ ਇਹ ਪ੍ਰੈਡਿਕਸ਼ਨ ਕੀਤੀ ਸੀ ਕਿ ਕੈਨੇਡੀਅਨ ਇਕਨੋਮੀ ਦੇ ਵਿੱਚ ਨਾ ਹੋਰ ਜ਼ਿਆਦਾ ਸੁਸਤੀ ਆ ਜਾਣੀ ਆ ਆਉਂਦੇ ਮਹੀਨਿਆਂ 'ਚ ਅਤੇ ਉਹ ਸੁਸਤੀ ਤੋਂ ਬਚਣ ਦੇ ਵਾਸਤੇ ਕਿ ਕਿਤੇ ਗੱਲ ਰਿਸੈਸ਼ਨ ਵਾਲੇ ਪਾਸੇ ਨੂੰ ਨਾ ਤੁਰ ਜਾਵੇ ਬੈਂਕ ਆਫ ਕੈਨੇਡਾ ਨੂੰ ਛੇਤੀ ਅਤੇ ਵੱਡੇ ਰੇਟ ਕੱਟਸ ਕਰਨੇ ਪੈਣਗੇ ਕਿ 50-50 ਪੁਆਇੰਟਸ ਦੇ ਰੇਟ ਕੱਟਸ ਕੀਤੇ ਜਾ ਸਕਦੇ ਨੇ ਦਸੰਬਰ ਅਤੇ ਜਨਵਰੀ ਵਿੱਚ ਅਗੇਨ ਇਹ CIBC ਦੀ ਪ੍ਰੈਡਿਕਸ਼ਨ ਸੀ ਪਿਛਲੇ ਹਫ਼ਤੇ ਦੀ ਅਤੇ ਹੁਣ ਵਾਸੂ ਜੀ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਇਸੇ ਹੀ ਡਾਇਰੈਕਸ਼ਨ ਦੇ ਵਿੱਚ ਕੁਝ ਹਾਮੀ ਜਿਹੀ ਭਰੀ ਹੈ ਕੁਝ ਮੀਡੀਆ ਨਾਲ ਗੱਲਬਾਤ ਕਰਦੇ ਹੋਏ
ਸੋ ਉਹਨਾਂ ਨੇ ਫਾਈਨੈਂਸ਼ੀਅਲ ਟਾਈਮਸ ਨੂੰ ਇੱਕ ਇੰਟਰਵਿਊ ਦਿੱਤੀ ਹੈ ਉਹਦੇ ਵਿੱਚ ਉਹ ਕਹਿ ਰਹੇ ਨੇ ਕਹਿੰਦੇ ਵੀ ਇਸ ਵੇਲੇ ਸਾਡੀ ਜਿਹੜੀ ਇਕਨੋਮੀ ਆ ਉਹ ਇੰਨੀ ਕੁ ਸੁਸਤ ਹੋ ਚੁੱਕੀ ਆ ਕਿ ਉਹ ਜਿਹੜਾ ਸਲੈਕ ਹੈ ਇਨ ਦਾ ਇਕਨੋਮੀ ਉਹਨੇ ਇਨਫਲੇਸ਼ਨ ਦਾ ਧਿਆਨ ਆਪਣੇ ਆਪ ਰੱਖ ਲੈਣਾ ਇਨਫਲੇਸ਼ਨ ਦਾ ਧਿਆਨ ਰੱਖਣ ਲਈ ਇਨਫਲੇਸ਼ਨ ਨੂੰ ਹੋਰ ਘਟਾਉਣ ਲਈ ਉਹਨੂੰ ਟਾਰਗੇਟ 2% ਤੇ ਲਿਆਉਣ ਲਈ ਹੋਰ ਰੇਟ ਕੱਟਸ ਕਰਨ ਦੀ ਤਾਂ ਲੋੜ ਹੈ ਨਹੀਂ ਤੇ ਸਾਨੂੰ ਹੁਣ ਸੋਚਣਾ ਪੈਣਾ ਕਿਤੇ ਇਕਨੋਮੀ ਜ਼ਿਆਦਾ ਹੀ ਸਟੈਗਨੇਟ ਨਾ ਕਰ ਜਾਏ ਕਿਤੇ ਸਟੈਗਨੇਸ਼ਨ ਵੱਲ ਨਾ ਚਲੇ ਜਾਏ ਸੋ ਉਹਨਾਂ ਨੇ 3 ਜਿਹੜੀਆਂ ਗੱਲਾਂ ਮੇਨ ਰੇਜ਼ ਕੀਤੀਆਂ ਨੇ ਕਹਿੰਦੇ ਇੱਕ ਤਾਂ ਜਿਹੜੀਆਂ ਤੇਲ ਦੀਆਂ ਕੀਮਤਾਂ ਬਹੁਤ ਘੱਟ ਰਹੀਆਂ ਫਾਲਿੰਗ ਆਇਲ ਪ੍ਰਾਈਸਿਸ ਇਹਦੇ ਨਾਲ ਆਮ ਤੌਰ 'ਤੇ ਜਦੋਂ ਆਪਾਂ ਇਹ ਸੁਣਦੇ ਹਾਂ ਵੀ ਤੇਲ ਦੀਆਂ ਕੀਮਤਾਂ ਘੱਟ ਰਹੀਆਂ ਨੇ ਹਮੇਸ਼ਾ ਸਾਡੇ ਜ਼ਹਿਨ ਵਿੱਚ ਇਹ ਆਉਂਦਾ ਚਲੋ ਵਧੀਆ ਅਫੋਰਡੇਬਿਲਿਟੀ ਸਾਡੀ ਵਧੇਗੀ
ਪੈਟਰੋਲ ਸਸਤਾ ਹੋ ਜੂ
ਲੋਕ ਥੋੜ੍ਹੇ ਖੁਸ਼ ਹੋ ਜਾਣਗੇ ਪਰ ਇਹ ਨਾ ਭੁੱਲੀਏ ਕਿ ਆਇਲ ਐਂਡ ਗੈਸ ਜਿਹੜਾ ਸੈਕਟਰ ਹੈ ਉਹ ਸਾਡੀ GDP ਦਾ 3% ਹੈ
ਰਾਈਟ
ਸੋ ਆਇਲ ਪ੍ਰਾਈਸਿਸ ਜੇਕਰ ਘੱਟਦੇ ਨੇ ਸਾਡੀ GDP ਵੀ ਪ੍ਰਭਾਵਿਤ ਹੁੰਦੀ ਹੈ ਸੋ ਪਹਿਲੀ ਚੀਜ਼ ਉਹਨਾਂ ਨੇ ਹਾਈਲਾਈਟ ਕੀਤੀ ਹੈ ਆਇਲ ਪ੍ਰਾਈਸਿਸ ਦੂਸਰੀ ਚੀਜ਼ ਉਹ ਕਹਿ ਰਹੇ ਨੇ ਕਿ ਇਸ ਵੇਲੇ ਜਿਹੜੀ ਬੇਰੋਜ਼ਗਾਰੀ ਦਰ ਵੱਧ ਰਹੀ ਹੈ ਕਿ 6.6% ਤੇ ਪਹੁੰਚ ਗਈ ਕਹਿੰਦੇ ਇਹ ਆਪਣੇ ਆਪ ਦੇ ਵਿੱਚ ਇੱਕ ਸੋਚਣ ਵਾਲੀ ਗੱਲ ਹੈ ਉਧਰੋਂ ਅੱਛਾ ਫਿਰ ਤੀਸਰੀ ਗੱਲ ਇੰਟਰਸਟਿੰਗ ਹੈ ਕਹਿੰਦੇ ਵੀ ਇਮੀਗ੍ਰੇਸ਼ਨ ਦੇ ਵਿੱਚ ਜਿਹੜੀ ਕਟੌਤੀ ਹੋ ਰਹੀ ਹੈ ਇਹ ਵੀ ਜਦੋਂ ਆਪਾਂ ਸੁਣਦੇ ਹਾਂ ਵੀ ਇਮੀਗ੍ਰੇਸ਼ਨ ਘੱਟ ਰਹੀ ਹੈ ਤੇ ਸਾਨੂੰ ਲੱਗਦਾ ਵੀ ਚਲੋ ਵਧੀਆ ਰਿਸੋਰਸਿਸ ਦੇ ਉੱਤੇ ਦਬਾਅ ਥੋੜਾ ਘਟੇਗਾ ਥੋੜਾ ਕੰਮ ਸੁਖਾਲਾ ਹੋਏਗਾ ਐਟ ਦ ਸੇਮ ਟਾਈਮ ਜਿਹੜੇ ਇਮੀਗ੍ਰੈਂਟਸ ਨੇ ਉਹ ਇੱਥੇ ਆ ਕੇ ਕੰਮ ਵੀ ਕਰਦੇ ਨੇ ਇਕਨੋਮੀ ਦੇ ਵਿੱਚ ਯੋਗਦਾਨ ਪਾਉਂਦੇ ਨੇ ਪਲੱਸ ਉਹ ਖਰੀਦੋ ਫਰੋਖਤ ਵੀ ਕਰਦੇ
ਨੇ
ਸੋ ਇਕਨੋਮੀ ਦੇ ਵਿੱਚ ਜਿਹੜਾ ਉਹ ਯੋਗਦਾਨ ਆ ਉਹ ਵੀ ਘਟਣ ਦੇ ਆਸਾਰ ਨੇ ਸੋ ਉਹਨਾਂ ਦਾ ਕਹਿਣਾ ਵੀ ਇਹ ਸਾਰੀਆਂ ਚੀਜ਼ਾਂ ਸਾਨੂੰ ਧਿਆਨ 'ਚ ਰੱਖਣੀਆਂ ਪੈਣੀਆਂ ਤੇ ਇਸ ਵੇਲੇ ਜੋ ਆਸਾਰ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਲੱਗ ਰਿਹਾ ਵੀ ਇਕਨੋਮੀ ਕਿਤੇ ਸਟੈਗਨੇਟ ਨਾ ਕਰੇ ਵੀ ਇੱਕਦਮ ਬਿਲਕੁਲ ਹੀ ਉਹਦੇ 'ਚ ਖੜੋਤ ਨਾ ਜ਼ਿਆਦਾ ਹੀ ਆ ਜਾਏ ਤੇ ਇਸ ਵੇਲੇ ਜੋ ਪ੍ਰੋਜੈਕਸ਼ਨ ਹੈ ਉਹ ਇਹ ਹੈ ਕਿ ਜਿਵੇਂ ਪਹਿਲੇ ਕੁਆਟਰ ਦੇ ਵਿੱਚ ਇਕਨੋਮੀ ਆਪਣੀ 2.1% ਗਰੋ ਕੀਤੀ ਸੀ ਇਸ ਸਾਲ ਦੇ ਸੈਕਿੰਡ ਕੁਆਟਰ ਚ, ਤੇ ਹੁਣ ਇਸ ਸਾਲ ਦੀ ਜਿਹੜੀ ਪ੍ਰੋਜੈਕਸ਼ਨ ਹੈ ਉਹ ਹੈ ਕਿ ਪੂਰੇ ਸਾਲ ਦੌਰਾਨ ਸਾਡੀ ਇਕਾਨਮੀ 2% ਗਰੋ ਕਰੇਗੀ। ਉਹਨਾਂ ਨੇ ਕਿਹਾ ਕਹਿੰਦੇ ਵੀ ਜੇਕਰ ਇਹ ਅਸੀਂ ਮਾਰਕਸ ਹਿੱਟ ਨਾ ਕਰ ਪਾਏ ਦੈਨ ਦੇਰ ਆਰ ਚਾਂਸਿਸ ਕਿ ਸਾਨੂੰ ਥੋੜਾ ਜਿਹਾ ਅਗਰੈਸਿਵਲੀ ਰੇਟ ਕੱਟਸ ਕਰਨੇ ਪੈਣਗੇ। ਉਹਨਾਂ ਨੇ ਇੱਕ ਉਹਨਾਂ ਨੇ ਇਹ ਇੱਥੇ ਸ਼ਬਦ ਇਸਤੇਮਾਲ ਕੀਤਾ ਸੀ, ਇਫ ਦ ਗਰੋਥ ਡਜ਼ ਨਾਟ ਮਟੀਰੀਅਲਾਈਜ਼ ਐਜ਼ ਐਕਸਪੈਕਟਡ ਦੈਨ ਇਟ ਕੁਡ ਬੀ ਅਪਰੋਪ੍ਰੀਏਟ ਟੂ ਮੂਵ ਫਾਸਟਰ ਔਨ ਇੰਟਰਸਟ ਰੇਟਸ। ਟੂ ਮੂਵ ਫਾਸਟਰ ਔਨ ਇੰਟਰਸਟ ਰੇਟਸ ਦਾ ਮਤਲਬ ਇਹ ਹੋਇਆ ਕਿ ਪਹਿਲਾਂ ਨਾਲੋਂ ਜੋ ਅਸੀਂ ਇੱਕ ਆਪਣੇ ਲਈ ਪਾਥ ਜੋ ਨਿਰਧਾਰਿਤ ਕੀਤਾ ਸੀ ਉਹਦੇ ਨਾਲੋਂ ਵੀ ਤੇਜ਼ੀ ਨਾਲ ਸਾਨੂੰ ਉਸ ਪਾਥ ਤੇ ਅੱਗੇ ਉਸ ਰਸਤੇ ਤੇ ਅੱਗੇ ਵਧਣਾ ਪਏਗਾ। ਮਤਲਬ ਜਿਹੜੇ ਰੇਟ ਕੱਟਸ ਪਹਿਲਾਂ ਅਸੀਂ 25 points ਦੇ ਫੈਕਟਰ ਇਨ ਕਰ ਰਹੇ ਸੀ ਦੇ ਕੁਡ ਵੈਰੀ ਵੈਲ ਬੀ 50 points ਰੇਟ ਕੱਟ।
ਬਸ ਜੀ ਪਿਛਲੇ ਹਫ਼ਤੇ ਸੀ ਆਈ ਬੀ ਸੀ ਦਾ ਇਹ ਕਹਿਣਾ ਸੀ ਕਿ ਜਿਹੜਾ ਓਵਰਨਾਈਟ ਲੈਂਡਿੰਗ ਰੇਟ ਆ ਨਾ ਉਹਨੂੰ ਘਟਾ ਕੇ 2.25% ਤੇ ਲਿਆਉਣਾ ਪੈਣਾ, ਐਂਡ ਉਹਨਾਂ ਦੀ ਪ੍ਰੋਡਿਕਸ਼ਨ ਇਹ ਹੈ ਕਿ ਬਾਏ ਸਮਰ ਆਫ 2025 ਸੋ ਬਾਏ ਮਿਡਲ ਆਫ ਨੈਕਸਟ ਈਅਰ ਜਿਹੜਾ ਓਵਰਨਾਈਟ ਲੈਂਡਿੰਗ ਰੇਟ ਆ ਉਹ ਹੁਣ ਤੋਂ ਤਕਰੀਬਨ 1.5% ਹੋਰ ਘੱਟ ਸਕਦਾ, ਸੋ ਉਹ ਘੱਟ ਕੇ ਆ ਜਾਏਗਾ ਐਟ 2.25%। ਸੋ ਲੈਟ ਸੀ ਕਿ ਬੈਂਕ ਆਫ ਕੈਨੇਡਾ ਦੀ ਦੇਖੋ ਜਿਹੜੇ ਹੁਣ ਡੇਟਾ ਸੈਟਸ ਨੇ ਕੁਝ ਜਿਹੜੇ ਬੈਂਕ ਨੇ ਫੈਕਟਰ ਇਨ ਕਰਨੇ ਨੇ, ਇੱਕ ਤਾਂ ਕੱਲ੍ਹ ਨੂੰ ਇਨਫਲੇਸ਼ਨ ਨੰਬਰਸ ਆ ਰਹੇ ਨੇ ਅਗਸਤ ਦੇ, ਅਤੇ ਕੁਝ ਇਕੋਨੋਮਿਸਟ ਦਾ ਇਹ ਮੰਨਣਾ ਵੀ ਅਗਸਤ ਦੇ ਵਿੱਚ ਇਨਫਲੇਸ਼ਨ ਹੋ ਸਕਦਾ 2.1% ਤੇ ਆਵੇ ਉਹ ਨੰਬਰ, ਵਿਚ ਵੁੱਡ ਬੀ ਦ ਲੋਐਸਟ ਨੰਬਰ ਸਿੰਸ ਆਈ ਬਿਲੀਵ ਮਾਰਚ ਆਫ 2021। ਸੋ ਜੇ 2.1% ਤੇ ਵਸੂ ਜੇ ਇਨਫਲੇਸ਼ਨ ਆ ਗਈ ਦੈਨ ਇਟ ਇਜ਼ ਵੈਰੀ ਮੱਚ ਕਲੋਜ਼ ਜਿਹੜਾ ਬੈਂਕ ਆਫ ਕੈਨੇਡਾ ਦਾ ਟਾਰਗੇਟ ਆ 2% ਦਾ। ਅਤੇ ਇਸੇ ਹਫ਼ਤੇ ਉੱਧਰ US ਫੈਡਰਲ ਰਿਜ਼ਰਵ ਵਾਲਿਆਂ ਦੀ ਵੀ ਮੀਟਿੰਗ ਆ, ਉਹਨਾਂ ਨੇ ਅਜੇ ਤੱਕ ਰੇਟ ਕੱਟ ਕੀਤਾ ਹੀ ਕੋਈ ਨਹੀਂ, ਉੱਥੇ ਵੀ ਇੱਕ ਵੱਡਾ ਰੇਟ ਕੱਟ ਹੋਣ ਦੇ ਚਾਂਸਿਸ ਹੈਗੇ ਨੇ। ਸੋ ਜਿਹੜੇ ਇਹ ਸਾਰੀਆਂ ਚੀਜ਼ਾਂ ਨੇ, ਸਾਰੇ ਇੰਡੀਕੇਟਰਸ ਨੇ, ਇਹ ਇਸ਼ਾਰੇ ਇੱਧਰ ਨੂੰ ਕਰਦੇ ਨੇ ਵੀ ਬੈਂਕ ਆਫ ਕੈਨੇਡਾ ਵੱਲੋਂ ਵੀ ਵੱਡੀਆਂ ਕਟੌਤੀਆਂ ਕੀਤੀਆਂ ਜਾ ਸਕਦੀਆਂ ਨੇ, ਪਰ ਅਜੇ ਥੋੜ੍ਹਾ ਜਿਹਾ ਹੋਰ ਇੰਤਜ਼ਾਰ ਕਰੀਏ। ਆਈ ਥਿੰਕ ਜਿਹੜੀ ਪਿਕਚਰ ਆ ਆਉਂਦੇ ਦਿਨਾਂ ਅਤੇ ਹਫ਼ਤਿਆਂ ਦੇ ਵਿੱਚ ਹੋਰ ਜ਼ਿਆਦਾ ਕਲੀਅਰ ਹੋ ਜਾਏਗੀ।
ਯਾ ਆਈ ਥਿੰਕ ਇਸ ਬਿਆਨ ਦੇ ਵਿੱਚੋਂ ਦ ਟੇਕ ਅਵੇ ਸ਼ੁੱਡ ਬੀ ਕਿ ਬੈਂਕ ਆਫ ਕੈਨੇਡਾ ਟਿਫ ਮੈਕਲਮ ਹੁਣ ਇੱਕ ਗੱਲ ਉਹਨਾਂ ਨੇ ਸਪਸ਼ਟ ਕਰਤੀ ਹੈ ਕਿ ਉਹਨਾਂ ਨੂੰ ਹੁਣ ਇਨਫਲੇਸ਼ਨ ਦੀ ਚਿੰਤਾ ਨਹੀਂ ਹੈ,
ਹੁਣ ਪਿਵਟ ਕਰ ਸਕਦੇ ਨੇ,
ਹੁਣ ਉਹ ਇਕਨੋਮੀ ਬਾਰੇ ਜ਼ਿਆਦਾ ਸੋਚ ਰਹੇ ਨੇ ਕਿ ਇਕਨੋਮੀ ਕਿਤੇ ਰਿਸੈਸ਼ਨ ਵੱਲ ਨਾ ਚਲੇ ਜਾਏ, ਰਿਸੈਸ਼ਨ ਦੇ ਵਿੱਚ ਨਾ ਚਲੇ ਜਾਏ, ਸਟੈਗਨੇਟ ਵਰਡ ਯੂਜ਼ ਕੀਤਾ ਜਾ ਰਿਹਾ। ਸੋ ਉਹਨਾਂ ਨੂੰ ਹੁਣ ਇਕਨੋਮੀ ਦੀ ਚਿੰਤਾ, ਇਨਫਲੇਸ਼ਨ ਦੀ ਚਿੰਤਾ ਉਹਨਾਂ ਨੇ ਛੱਡਤੀ ਹੈ। ਕਹਿੰਦੇ ਜਿਹੜਾ ਇਕਨੋਮੀ ਦੇ ਵਿੱਚ ਆਲਰੇਡੀ ਜਿਹੜੀ ਸੁਸਤੀ ਹੈ, ਜਿਹੜਾ ਸਲੈਕ ਹੈ ਇਸ ਵੇਲੇ, ਇਟ ਵਿਲ ਟੇਕ ਕੇਅਰ ਆਫ ਇਨਫਲੇਸ਼ਨ ਔਨ ਇਟਸ ਓਨ।
ਹਾਂ, ਇਕਨੋਮੀ ਇੰਨੀ ਸੁਸਤ ਆਲਰੇਡੀ ਹੋ ਚੁੱਕੀ ਆ ਕਿ ਉਹਨੂੰ ਇੰਨਾ ਵੱਡਾ ਇੱਕਦਮ ਹੁਲਾਰਾ ਨਹੀਂ ਮਿਲਣ ਵਾਲਾ। ਐਂਡ ਵਾਸੂ ਜੀ ਇਹ ਦੇਖੋ ਦ ਟਾਈਮਿੰਗ ਆਫ ਦਿਸ, ਇਹ ਸਾਰਾ ਕੁਝ ਉਦੋਂ ਕਹਿਣਾ ਜਿਹੜਾ ਹੁਣ ਆਉਂਦੇ ਮਹੀਨੇ ਨੇ, ਜਿਹੜਾ ਲਾਸਟ ਕੁਆਟਰ ਹੋਇਆ ਕਰਦਾ ਉਹਦੇ ਵਿੱਚ ਖਾਸ ਤੌਰ 'ਤੇ ਰੀਟੇਲ ਸੇਲਸ ਨੂੰ ਬੜੀ ਬੂਸਟ ਮਿਲਿਆ ਕਰਦੀ ਆ ਬਿਕੋਜ਼ ਆਫ ਦਾ ਹੋਲੀਡੇ ਸੀਜ਼ਨ। ਅਤੇ ਪਹਿਲਾਂ ਹੁਣ ਦੇਖੋ ਅਕਤੂਬਰ ਦੇ ਵਿੱਚ ਹੈਲੋਵੀਨ ਆ ਜਾਣੀ ਆ, ਉਸ ਤੋਂ ਬਾਅਦ ਹੋਲੀਡੇ ਸੀਜ਼ਨ ਦੀ ਖਰੀਦੋ ਫਰੋਖਤ ਸ਼ੁਰੂ ਹੋ ਜਾਂਦੀ ਆ। ਸੋ ਉਹ ਵਾਲੇ ਜਿਹੜਾ ਕਹਿ ਲਓ ਇੱਕ ਉਹ ਪ੍ਰੋਜੈਕਸ਼ਨ ਆ ਉਹਨੂੰ ਫੈਕਟਰ ਇਨ ਕਰਕੇ ਵੀ ਜੇ ਆਸਾਰ ਇਹ ਨੇ ਕਿ ਇਕੋਨਮੀ ਦੇ ਵਿੱਚ ਸੁਸਤੀ ਹੋਰ ਜ਼ਿਆਦਾ ਹੋਣੀ ਆ, ਤਾਂ ਤੁਸੀਂ ਆਪਾਂ ਆਪ ਹਿਸਾਬ ਇਹ ਲਾ ਸਕਦੇ ਹਾਂ ਕਿ ਜੇ ਅਕਤੂਬਰ ਨਵੰਬਰ ਦਸੰਬਰ ਦੇ ਵਿੱਚ ਐਕਟੀਵਿਟੀ ਘੱਟ ਆ ਤਾਂ ਜਨਵਰੀ ਫਰਵਰੀ ਮਾਰਚ ਦੇ ਵਿੱਚ ਹਾਲਾਤ ਕਿਹੋ ਜਿਹੇ ਹੋਣਗੇ ਓਵਰਆਲ ਇਕੋਨਮੀ ਦੇ ਵਿੱਚ, ਉਹ ਗੱਲ ਕਿਸ ਤੋਂ ਲੁਕਵੀ ਨਹੀਂ। ਸੋ ਹੋਪਫੁਲੀ ਦੇਖਦੇ ਹਾਂ ਜੇ ਵਿਆਜ ਦਰਾਂ ਦੇ ਵਿੱਚ ਕਟੌਤੀ ਥੋੜ੍ਹੀ ਜੇ ਵੱਡੀ ਹੁੰਦੀ ਆ ਬਹੁਤ ਸਾਰੇ ਲੋਕਾਂ ਵਾਸਤੇ ਵੱਡੀ ਰਾਹਤ ਵਾਲੀ ਖ਼ਬਰ ਹੋਏਗੀ।
ਉਹਨਾਂ ਨੇ ਇੱਕ ਵਾਰੀ ਇਹਦੇ ਇਸੇ ਗੱਲਬਾਤ ਦੌਰਾਨ ਪ੍ਰੋਡਕਟੀਵਿਟੀ ਦੀ ਵੀ ਗੱਲ ਕੀਤੀ ਆ, ਕਹਿੰਦੇ ਕਿ ਸਾਨੂੰ ਉਮੀਦ ਸੀ ਕਿ ਜਦੋਂ ਇੱਕ ਵਾਰੀ ਸਪਲਾਈ ਚੇਨ ਜਿਹੜੇ ਚੈਲੇਂਜਸ ਨੇ ਵੀ ਉਹ ਸੌਰਟ ਆਊਟ ਹੋ ਜਾਣਗੇ, ਉਸ ਤੋਂ ਬਾਅਦ ਪ੍ਰੋਡਕਟੀਵਿਟੀ ਵਧੇਗੀ, ਪਰ ਕਹਿੰਦੇ ਨਾ ਸਾਡੀ ਪ੍ਰੋਡਕਟੀਵਿਟੀ ਵਧੀ ਆ, ਫਿਰ ਬਾਅਦ ਚੋਂ ਲੱਗਿਆ ਵੀ ਇਸ ਮੈਂ ਕੈਨੇਡਾ ਦੇ ਖਿਲਾਫ਼ ਗੱਲ ਕਰਤੀ, ਫਿਰ ਕਹਿੰਦੇ ਨਾ ਹੀ ਯੂਕੇ 'ਚ ਵਧੀ ਆ ਨਾ ਹੀ ਯੂਰਪ ਦੇ ਵਿੱਚ, ਕਹਿੰਦੇ ਸੋ ਪ੍ਰੋਡਕਟੀਵਿਟੀ ਵਧੀ ਨਹੀਂ, ਕਹਿੰਦੇ ਜਿਵੇਂ ਅਸੀਂ ਸਾਰੇ ਉਮੀਦ ਕਰ ਰਹੇ ਸੀ। ਸੋ ਹੁਣ ਉਹ ਪਿਵਟੀ ਕਰ ਰਹੇ ਨੇ, ਸੋ ਹੁਣ ਇਕੋਨਮੀ ਦੀ ਗੱਲ ਕਰਦੇ ਜ਼ਿਆਦਾ, ਇਨਫਲੇਸ਼ਨ ਕਹਿੰਦੇ ਟਿਲ ਟੇਕ ਕੇਅਰ ਆਫ ਇਟਸੈਲਫ, ਵੀ ਉਹ ਹੁਣ ਆ ਗਈ ਥੱਲੇ, ਵੀ ਜ਼ਿਆਦਾ ਥੱਲੇ ਨਾ ਚੱਲ ਜਾਏ, ਹੁਣ ਚਿੰਤਾ ਇਸ ਗੱਲ ਦੀ ਆ।
ਜੀ ਵਾਸੂ ਜੀ ਦੱਸ ਦਈਏ ਕਿ ਸਾਗਾ ਸਟੂਡੀਓਜ਼ ਇਨ ਐਸੋਸੀਏਸ਼ਨ ਵਿਦ 7 ਕਲਰਸ ਮੋਸ਼ਨ ਪਿਕਚਰਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਸੁੱਚਾ ਸੂਰਮਾ, ਪੰਜਾਬ ਦੇ ਉਸ ਇਤਿਹਾਸ ਤੇ ਆਧਾਰਿਤ ਫਿਲਮ ਜਿਸ ਨੂੰ ਅਕਸਰ ਰੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਹਾਣੀ ਸੁੱਚੇ ਦੀ, ਸਟਾਰਿੰਗ ਬੱਬੂ ਮਾਨ, ਪ੍ਰੋਡਿਊਸਡ ਬਾਈ ਸੁਮੀਤ ਸਿੰਘ, ਡਾਇਰੈਕਟਡ ਬਾਈ ਅਮਿਤ ਔਜਮਾਨ। ਵੇਖੋ ਪੰਜਾਬੀ ਫਿਲਮ ਸੁੱਚਾ ਸੂਰਮਾ 20 ਸਤੰਬਰ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ। ਬ੍ਰੇਕ ਲੈ ਲਈਏ ਵਸੂ ਜੀ ਛੋਟੀ ਜਿਹੀ ਇੱਕ,
ਸ਼ੋਰ,
ਅਤੇ ਵਟਸਐਪ 'ਤੇ ਸਾਡੇ ਬਹੁਤ ਸਾਰੇ ਜਿਹੜੇ ਸੁਨੇਹੇ ਆ ਰਹੇ ਨੇ 6048077 0915 'ਤੇ ਮੈਸੇਜ ਕਰਕੇ ਤੁਸੀਂ ਆਪਣਾ ਜਿਹੜਾ ਰਿਐਕਸ਼ਨ ਆ ਉਹ ਸਾਂਝਾ ਕਰਨਾ ਜਾਰੀ ਰੱਖ ਸਕਦੇ ਹੋ। ਜੈਸ ਬੋਲਾ ਜੀ ਦਾ ਮੈਸੇਜ ਆਇਆ ਹੋਇਆ ਵਾਸੂ ਜੀ,
ਹਾਂਜੀ,
ਉਹ ਕਹਿੰਦੇ ਕਿ ਦੇ ਵਰ ਵੇਟਿੰਗ ਫਾਰ ਦੀ ਇਲੈਕਸ਼ਨ ਟੂ ਮੇਕ ਦੀਜ਼ ਅਨਾਊਂਸਮੈਂਟਸ। ਉਹਨਾਂ ਦਾ ਕਹਿਣਾ ਵੀ ਜਿਹੜੇ ਇਹ ਸਿਰਫ ਇਲੈਕਸ਼ਨ ਵਾਲੇ ਵਾਅਦੇ ਨੇ, ਜੈਸ ਬੋਲਾ ਜੀ ਨੂੰ ਇਹ ਲੱਗਦਾ ਕਹਿੰਦੇ ਫਲਿਪ ਫਲੋਪ NDP ਚੋਣ ਨੇ ਲਿਖਿਆ।
ਸੋ ਵਿਜੇ ਜੀ, ਅੱਛਾ ਇੱਕ ਹੋਰ ਖਬਰ ਜਿਹੜੀ ਸਿਆਸੀ ਗਲਿਆਰਿਆਂ ਤੋਂ, ਕੈਰਨ ਕਰਪੈਟ੍ਰਿਕ ਜਿਹੜੇ ਪਹਿਲਾਂ ਕਹਿੰਦੇ ਸੀ ਵੀ ਮੈਂ ਹੁਣ ਇਲੈਕਸ਼ਨ ਲੜਨਾ ਹੀ ਨਹੀਂ, ਹੁਣ ਕਹਿੰਦੇ ਬਤੌਰ ਇੰਡੀਪੈਂਡੈਂਟ ਉਹ ਇਲੈਕਸ਼ਨ ਲੜ ਸਕਦੇ,
ਅੱਜ ਅਨਾਊਂਸਮੈਂਟ ਕਰਨਗੇ ਵੈਸਟ ਵੈਨਕੂਵਰ ਤੋਂ,
ਆਈ ਥਿੰਕ ਸੋ,
ਹਾਂ ਵੈਨਕੂਵਰ ਵਾਲੀ ਰਾਈਡਿੰਗ ਆ ਉਹਨਾਂ ਦੀ ਕੋਈ।
ਸੋ ਉਹ ਹੁਣ ਕਹਿ ਰਹੇ ਕਿ ਜਿਹੜਾ ਮਿਸਿੰਗ ਮਿਡਲ, ਸੋ ਮਿਸਿੰਗ ਮਿਡਲ ਪਹਿਲਾਂ ਹਾਊਸਿੰਗ ਦੇ ਵਿੱਚ ਗੱਲ ਹੁੰਦੀ ਸੀ, ਹੁਣ ਕਹਿ ਰਹੇ ਵੀ ਜਿਹੜੀ ਸਾਡੀ ਸਿਆਸਤ ਦੇ ਵਿੱਚ ਜਿਹੜੀ ਸੈਂਟਰਲ ਜਿਹੜੀ ਸਪੈਕਟਰਮ ਹੈ ਵੀ ਉੱਥੇ ਹੁਣ ਇੱਕ ਵੋਇਡ ਹੈ ਕਿ ਇੱਕ ਪਾਸੇ NDP ਹੈ ਜਿਹੜੇ ਲੈਫਟ ਵਾਲੇ ਪਾਸੇ, ਓਪੋਜੀਸ਼ਨ ਵਾਲੇ ਕਹਿੰਦੇ ਐਕਸਟ੍ਰੀਮ ਨੇ, ਅਤੇ ਜਿਹੜੇ ਇੱਕ ਦੂਜੇ ਪਾਸੇ ਹੈਗੇ ਨੇ BC ਕੰਸਰਵੇਟਿਵ ਜਿਹੜੇ ਕਹਿੰਦੇ ਸੱਜੇ ਪੱਖੀ ਬਹੁਤ ਜ਼ਿਆਦਾ ਐਕਸਟ੍ਰੀਮ ਨੇ। ਸੋ ਜਿਹੜੀ ਵਿੱਚ ਵਿਚਾਲੇ ਵਾਲੀ ਪਾਰਟੀ ਜਿਹੜੀ ਕਥਿਤ ਤੌਰ 'ਤੇ ਸੀ BC ਯੂਨਾਈਟਿਡ ਵੀ ਉਹ ਤਾਂ ਹੁਣ ਰਹੀ ਨਹੀਂ, ਸੋ ਜਿਹੜਾ ਮਿਸਿੰਗ ਮਿਡਲ ਹੈ ਅਸੀਂ ਉਹਦੀ ਪੂਰਤੀ ਕਰਨਾ ਚਾਹੁੰਦੇ ਹਾਂ। ਸੋ ਹੁਣ ਇੰਡੀਪੈਂਡੈਂਟਸ ਜਿਹੜੇ ਨੇ ਵਿਜੇ ਜੀ ਉਹ ਕਿੰਨੇ, 4-5 ਹੋ ਗਏ ਹੁਣ?
ਬਸ ਜੀ 5 ਇਨਕੰਬੈਂਟਸ ਆਈ ਬਿਲੀਵ ਆਲਰੇਡੀ ਨੇ। ਅੱਛਾ ਫਿਰ ਜੇ ਅਸੀਂ ਅਦਰਵਾਈਜ਼ ਇੰਡੀਪੈਂਡੈਂਟਸ ਵੇਖੀਏ,
ਜਸਟ ਦ ਇੰਡੀਪੈਂਡੈਂਟ
ਇਨਕੰਬੈਂਟਸ ਆਰ ਰਨਿੰਗ ਐਜ਼ ਇੰਡੀਪੈਂਡੈਂਟਸ, ਹਾਂ ਯੂ ਆਰ ਰਾਈਟ, 4-5 ਉਹਨਾਂ ਦੀ ਗਿਣਤੀ ਆ। ਜੇ ਓਵਰਆਲ ਇੰਡੀਪੈਂਡੈਂਟਸ ਵੇਖੀ ਜਿਹੜੇ ਇਨਕੰਬੈਂਟ ਉਹ ਤਾਂ ਬਹੁਤ ਜ਼ਿਆਦਾ
ਜਿਹੜੇ ਇਸ ਵੇਲੇ ਜਿਹਨਾਂ ਦੇ ਜਿਹੜੇ ਸੋਲਿਡ ਜਿਹੜੇ ਨੋਨ ਨੇਮ ਉਹਨਾਂ ਵਿੱਚੋਂ ਵੀ ਹੁਣ 4-5 ਜਿਹੜੇ ਨੇ ਉਹ ਇੰਡੀਪੈਂਡੈਂਟ ਹੋ ਗਏ।
ਤੇ ਕੈਰਨ ਕਰਪੈਟ੍ਰਿਕ ਰਿਟਾਇਰਮੈਂਟ ਤੋਂ ਵਾਪਸ ਆ ਰਹੇ ਨੇ,
ਉਹ ਵਾਪਸ ਆ ਰਹੇ ਨੇ, ਉਹਨਾਂ ਨੂੰ ਕੁਝ ਦਿਸਦਾ ਹੋਏਗਾ ਤਾਂ ਹੀ ਆ ਰਹੇ ਨੇ। ਸੋ ਇਸ ਵੇਲੇ ਗੱਲ ਬੜੀ ਚੱਲਦੀ ਹੈ ਕਿ ਇਟ ਕੁਡ ਵੈਰੀ ਵੈਲ ਬੀ ਅ ਵੈਰੀ ਕਲੋਜ਼ ਇਲੈਕਸ਼ਨ
ਐਂਡ ਜਿਹੜੇ ਇੰਡੀਪੈਂਡੈਂਟਸ ਨੇ ਬੈਲੈਂਸ ਆਫ ਪਾਵਰ
ਉਹਨਾਂ ਦੇ ਹੱਥ ਵਿੱਚ
ਹੋ ਸਕਦਾ।
ਜਿਵੇਂ 2017 ਦੇ ਵਿੱਚ 3 or 4 ਸੀਟਾਂ ਜੋੜੀਆਂ ਸੀ BC ਗ੍ਰੀਨਸ ਨੇ, ਤਿੰਨ
ਸੀਟ,
ਸੋ 41 and 3, ਸੋ 44 ਹੋਇਆ ਸੀ ਜੋੜ ਕੇ। ਸੋ ਜਿਹੜੀਆਂ 3 ਸੀਟਾਂ ਸੀਗੀਆਂ ਗ੍ਰੀਨਸ ਦੀਆਂ ਕਿ ਉਹ ਹੁਣ ਜਿਹੜੀਆਂ 3 or 4 ਸੀਟਾਂ ਨੇ ਉਹ ਇੰਡੀਪੈਂਡੈਂਟਸ ਦੇ ਹੱਥ ਵਿੱਚ ਹੋਣਗੀਆਂ ਤੇ ਉਹਨਾਂ ਦੇ ਪਾਵਿਆਂ ਦੇ ਨਾਲ ਕੁਰਸੀ ਜੁੜੇਗੀ ਸਰਕਾਰ ਦੀ। ਸੋ ਇਹ ਹੁਣ ਸ਼ਾਇਦ ਇੰਡੀਪੈਂਡੈਂਟਸ ਨੂੰ ਲੱਗ ਰਿਹਾ ਹੋਏਗਾ ਇੱਦਾਂ, ਤਾਂ ਹੀ ਵਿਜੇ ਜੀ ਕੋਈ ਇੱਦਾਂ ਵੱਡਾ ਇੰਨਾ ਵੱਡਾ ਐਲਾਨ ਕਰਨ ਤੋਂ ਬਾਅਦ ਉਹ ਕੌੜਾ ਘੁੱਟ ਭਰ ਕੇ ਵਾਪਸ
ਆ ਰਹੇ ਨੇ। ਕੌੜਾ ਘੁੱਟ ਜਾਂ ਫਿਰ ਜਿਹੜਾ ਘੁੱਟ ਪਹਿਲਾਂ ਕੌੜਾ ਲੱਗਦਾ ਸੀ ਉਹ ਹੁਣ ਇਸ ਸਥਿਤੀ ਦੇ ਵਿੱਚ ਉਹਦੀ ਕੁੜੱਤਣ ਘਟ ਗਈ ਆ। ਐਤਕੀ ਹੋ ਸਕਦਾ ਹੈ ਇਲੈਕਸ਼ਨ ਦਾ ਨਤੀਜਾ ਇਹੋ ਜਿਹਾ ਹੋਵੇ। ਤੁਸੀਂ ਵਾਸੂ ਜੀ ਕਹਿੰਦੇ ਹੋ ਵੀ ਜਿਹੜੀ ਸਰਕਾਰ ਦੀ ਕੁਰਸੀਆਂ ਨੂੰ ਪਾਵੇ ਇੰਡੀਪੈਂਡੈਂਟਸ ਦੇ ਲੱਗਣ, ਖਰੇ ਪਾਵੇ ਵੀ ਤੇ ਹੱਥੇ ਵੀ ਇੰਡੀਪੈਂਡੈਂਟਸ ਵਾਲੇ ਹੀ ਹੋਣ, ਯੂ ਨੈਵਰ ਨੋ, ਜਿਹੜੀ ਬੈਕ ਸਪੋਰਟ ਆ ਉਹ ਵੀ ਹੈ ਨਾ। ਸੋ ਦੇਖਦੇ ਹਾਂ, ਲੈਟਸ ਸੀ, ਇਟਸ ਗੋਇੰਗ ਟੂ ਬੀ ਐਨ ਇੰਟਰਸਟਿੰਗ ਇਲੈਕਸ਼ਨ ਦਿਸ ਟਾਈਮ ਅਰਾਊਂਡ। ਸੱਚ ਵਾਸੂ ਜੀ, ਬਾਏ ਦ ਵੇ ਉਹ ਫਰਾਈਡੇ ਵਾਲਾ ਜਿਹੜਾ ਲੋਟੋ ਮੈਕਸ ਵਾਲਾ ਜੈਕਪੋਟ ਸੀ ਉਹ ਨਿਕਲਿਆ ਨਹੀਂ ਕਿਸੇ ਦਾ, ਸੋ ਹੁਣ 80 million ਦਾ ਹੋ ਜਾਣਾ ਕੱਲ ਨੂੰ।
ਠੀਕ ਹੈ ਜੀ,
ਖਰੀਦ ਲਈਏ ਟਿਕਟ।
ਠੀਕ ਹੈ ਜੀ,
ਇਹ ਓਨੈਸਟਲੀ ਕੱਲ ਨੂੰ ਜੈਕਪੋਟ ਆਉਣਾ, ਇਟਸ ਗੋਇੰਗ ਟੂ ਬੀ ਦ ਲਾਰਜੈਸਟ ਇਨ ਕੈਨੇਡੀਅਨ ਹਿਸਟਰੀ। ਚਲੋ 80 million ਨਾ ਵੀ ਸਹੀ, 18 ਪ੍ਰਾਈਜ਼ 1-1 million ਦੇ ਵੀ ਹੈਗੇ ਨੇ ਮੈਕਸ ਮਿਲੀਅਨਸ।
ਠੀਕ ਹੈ,
ਸੋ ਟੋਟਲ $98 million ਅਪ ਫੋਰ ਗ੍ਰੈਬਸ ਟੂਮੋਰੋ ਲੋਟੋ ਮੈਕਸ।
ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਜਿਹੜੇ ਇਹ ਖਬਰਾਂ ਬਣ ਜਾਂਦੀਆਂ ਵੀ 60 million ਦਾ ਹੋ ਗਿਆ, 70-80 million ਦਾ ਹੋ ਗਿਆ, ਉਦੋਂ ਫਿਰ ਸਾਰੇ ਜਣੇ ਪਾ ਦਿੰਦੇ ਟਿਕਟ। ਟਿਕਟ ਉਦੋਂ ਪਾਣੀ ਚਾਹੀਦੀ ਜਦੋਂ 20-30 million ਦਾ ਹੀ ਹੋਵੇ,
ਜਦੋਂ ਭਾਵੇਂ $1,00,000 ਦਾ ਹੀ ਹੋਵੇ, ਚੁੱਪ ਕਰਕੇ 20-30 million ਤੇ ਵੀ ਖਬਰ ਦੇਖੋ ਬਣ ਜਾਣੀ ਆ।
ਨਹੀਂ ਉਹ ਨੀ ਬਣਦੀ, ਉਹ ਇੰਨਾ ਰਹਿੰਦਾ ਹੀ ਹੁੰਦਾ ਆਮ ਤੌਰ ਤੇ,
ਫਿਰ ਖਬਰ ਬਣਦੀ,
ਹਿਸਟਰੀ ਬਣ ਗਈ, ਫਿਰ ਉਹ ਸਾਡੇ ਅੱਗੇ ਗੱਲ ਕਰਦੇ ਸਾਨੂੰ ਸੁਣ ਕੇ, ਫਿਰ 4-5 ਬੰਦੇ ਹੋਰ ਲੈ ਲੈਂਦੇ ਆ, ਉਹਨਾਂ ਨੂੰ ਸੁਣ ਕੇ ਕੋਈ ਹੋਰ ਬੰਦੇ ਲੈ ਲੈਂਦੇ, ਸੋ ਫਿਰ ਉਹ ਚਾਂਸਿਸ ਪ੍ਰੋਬੈਬਿਲਿਟੀ ਘੱਟ ਜਾਂਦੀ
ਆ। ਜਿੰਨੇ ਜ਼ਿਆਦਾ ਖਿਡਾਰੀ ਤੁਹਾਡੇ ਜਿੱਤਣ ਦੇ ਚਾਂਸ ਹੋਣਗੇ ਘੱਟ।
ਠੀਕ ਜਿਹਾ ਲਾ ਲਓ, ਹਵਾ ਚਲਾਓ, ਨੇਰੀ ਨਾ ਲਿਆਓ।
ਅੱਛਾ ਚਲੋ ਠੀਕ ਆ, ਬਸ ਜੀ ਨਹੀਂ ਚਲਾਉਂਦੇ। ਅੱਛਾ ਹੁਣ ਆਪਾਂ ਗੱਲ ਕਰ ਲਈਏ ਕੁਇਕਲੀ ਕਿ ਅੱਜ ਹਾਊਸ ਆਫ ਕਾਮਨਸ ਦੇ ਵਿੱਚ ਜਿਹੜਾ ਆਪਣਾ ਫਾਲ ਸੈਸ਼ਨ ਆ,
ਹਾਂਜੀ,
ਉਹਦੀ ਸ਼ੁਰੂਆਤ ਹੋ ਰਹੀ ਆ, ਪਤਝੜ ਰੁੱਤ ਦਾ ਸੈਸ਼ਨ ਸ਼ੁਰੂ ਹੋ ਰਿਹਾ। ਇਹ ਸੈਸ਼ਨ ਵੱਖਰਾ ਇਸ ਕਰਕੇ ਹੈ ਕਿਉਂਕਿ ਹੁਣ ਜਗਮੀਤ ਸਿੰਘ ਵੱਲੋਂ ਜਿਹੜਾ ਕੌਨਫੀਡੈਂਸ ਇਨ ਸਪਲਾਈ ਐਗਰੀਮੈਂਟ ਹੈ ਬੀਤੇ ਦਿਨ ਉਹਨੂੰ ਰੱਦ ਕਰ ਦਿੱਤਾ ਗਿਆ ਸੀ, ਅਤੇ ਹੁਣ ਪੀਅਰ ਪੋਲੀਆ ਵੱਲੋਂ ਤੇ ਵੰਗਾਰਿਆ ਜਾ ਰਿਹਾ ਪਾਰਟੀਆਂ ਨੂੰ ਕਿ ਦੇਖੋ ਉਹਨਾਂ ਨੇ ਇਹ ਕਿਹਾ ਕਿ ਜਿੱਦਾਂ ਹੀ ਉਹਨਾਂ ਨੂੰ ਪਹਿਲਾ ਮੌਕਾ ਮਿਲਦਾ ਹੈ ਉਹ ਬੇਭਰੋਸਗੀ ਦਾ ਮਤਾ ਸਰਕਾਰ ਦੇ ਖਿਲਾਫ਼ ਪੇਸ਼ ਕਰਨਗੇ। ਨਾਲ ਹੀ ਹੁਣ ਉਹ ਬਲਾਕ ਕਿਬੈਕਵਾ ਵਾਲੇ NDP ਵਾਲੇ ਸਾਰਿਆਂ ਨੂੰ ਇਹ ਗੱਲ ਕਹਿ ਰਹੇ ਨੇ ਵੀ ਤੁਸੀਂ ਸਰਕਾਰ ਨੂੰ ਡੇਗਣ ਦੇ ਵਾਸਤੇ ਵੋਟ ਪਾਓ ਕਿਉਂਕਿ ਕਾਰਬਨ ਟੈਕਸ ਵਾਲੇ ਮੁੱਦੇ 'ਤੇ ਇਲੈਕਸ਼ਨ ਛੇਤੀ ਤੋਂ ਛੇਤੀ ਕਰਵਾਇਆ ਜਾਵੇ। ਸੋ ਇੱਕ ਤਾਂ ਵਾਸੂ ਜੀ ਜਿਹੜਾ ਡਾਇਨਾਮਿਕ ਐਤ ਕੀ ਹਾਊਸ ਆਫ ਕਾਮਨਸ ਦੀ ਇਸ ਸੈਸ਼ਨ ਦੇ ਵਿੱਚ ਉਹ ਬੜਾ ਵੱਖਰਾ ਹੋਏਗਾ ਕਿਉਂਕਿ ਸਰਕਾਰ ਹੁਣ ਬੜੇ ਟੈਂਡਰ ਹੁੱਕਸ 'ਤੇ ਆ, ਪਤਾ ਨਹੀਂ ਕਿਹੜੇ ਮਤੇ 'ਤੇ ਹੁਣ ਕਿੱਥੋਂ ਉਹਨਾਂ ਨੂੰ ਕਿੰਨੀ ਕੁ ਸਪੋਰਟ ਮਿਲ ਸਕੇ। ਇਹ ਗੱਲ ਜ਼ਰੂਰ ਆਖੀ ਆ ਫੈਡਰਲ ਲਿਬਰਲਸ ਨੇ ਕਿ ਉਹ ਕੰਜ਼ਰਵੇਟਿਵਸ ਵਾਸਤੇ ਜਿਹੜਾ ਉਹਨਾਂ ਨੇ ਵੀ ਕੋਈ ਬੇਭਰੋਸਗੀ ਦਾ ਮਤਾ ਲੈ ਕੇ ਆਉਣਾ, ਕਹਿੰਦੇ ਉਹਨੂੰ ਬਹੁਤਾ ਡਿਲੇਅ ਨਹੀਂ ਕਰਨਗੇ, ਉਹਨੂੰ ਉਹ ਵੇਲੇ ਸਿਰ ਹੀ ਉਹਨਾਂ ਨੂੰ ਮੌਕਾ ਦੇਣਗੇ ਕਿ ਓਪੋਜੀਸ਼ਨ ਡੇ ਉਹਨਾਂ ਦਾ ਕੋਈ ਮਹਿਸੂਸ ਕਰ ਦਿੱਤਾ ਜਾਵੇ।
ਬਿਲਕੁਲ, ਸੋ ਸਵਾਲ ਸਭ ਤੋਂ ਵੱਡਾ ਇਹੀ ਹੈ ਕਿ ਕੰਜ਼ਰਵੇਟਿਵਸ ਕਿਹੜੇ ਮੁੱਦੇ ਨੂੰ ਨੋ ਕੌਨਫੀਡੈਂਸ ਮੋਸ਼ਨ ਬਣਾਉਣਗੇ। ਸੋ ਇਹ ਦੇਖਣ ਵਾਲੀ ਗੱਲ ਹੋਣੀ ਆ, ਕਿਉਂਕਿ ਜੇਕਰ ਉਹ ਕਾਰਬਨ ਟੈਕਸ ਦੇ ਮੁੱਦੇ ਤੇ ਗੱਲ ਕਰਨਗੇ, ਚਾਂਸਿਸ ਆਰ ਕਿ NDP ਵਾਲੇ ਤਾਂ ਸ਼ਾਇਦ ਨੋ ਕੌਨਫੀਡੈਂਸ ਦੇ ਹੱਕ ਵਿੱਚ ਵੋਟ ਪਾ ਦੇਣ, ਮਤਲਬ ਪੀਅਰ ਪੋਲੀ ਨਾਲ ਰਲ ਕੇ, ਪਰ ਬਲਾਕ ਵਾਲੇ ਉਹਦੇ ਖਿਲਾਫ਼ ਭੁਗਤਣਗੇ ਮੋਸਟ ਲਾਈਕਲੀ। ਸੋ ਕੋਈ ਇੱਦਾਂ ਦਾ ਮਤਾ ਲਿਆਉਣਾ ਪੈਣਾ ਪੀਅਰ ਪੋਲੀਐਵ ਨੂੰ, ਕੰਜ਼ਰਵੇਟਿਵਸ ਨੂੰ, ਜਿਹਦੇ NDP ਵੀ ਸਪੋਰਟ ਕਰੇ ਅਤੇ ਬਲਾਕ ਵਾਲੇ ਵੀ ਸਪੋਰਟ ਕਰਨ, ਕਿਉਂਕਿ ਜੇਕਰ ਲਿਬਰਲ ਸਰਕਾਰ ਨੂੰ NDP ਜਾਂ ਬਲਾਕ ਦੋਨਾਂ ਵਿੱਚੋਂ ਕਿਸੇ ਦਾ ਵੀ ਸਮਰਥਨ ਮਿਲ ਗਿਆ, ਸਰਕਾਰ ਬਚੀ ਰਹਿਣੀ ਹੈ।
ਅਤੇ ਬਲਾਕ ਕਿਊਬੈਕਵਾ ਦੇ ਈ ਫਰਾਂਸਵਾ ਬਲੈਂਸ਼ੈਟ ਆਲਰੇਡੀ ਪਿਛਲੇ ਹਫ਼ਤੇ ਇਸ ਗੱਲ ਦਾ ਸੰਕੇਤ ਦੇ ਚੁੱਕੇ ਨੇ ਕਿ ਉਹ ਕਿਊਬੈਕ ਵਾਸਤੇ ਕੁਝ ਕਹਿ ਲਓ ਕੁਝ ਬੈਨੀਫਿਟਸ ਐਕਸਟ੍ਰੈਕਟ ਕਰਨ ਦੀ ਏਵਜ਼ ਵਿੱਚ ਜਸਟਿਨ ਟਰੂਡੋ ਦੀ ਹੁਣ ਵਲਨਰੇਬਲ ਹੋਈ ਸਰਕਾਰ ਨੂੰ ਸਮਰਥਨ ਦੇ ਸਕਦੇ ਨੇ।
ਸੋ ਅੱਜ ਸਵੇਰੇ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਸਾਰੇ ਲੀਡਰਸ ਇੱਕ ਇੱਕ ਕਰਕੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ, ਅਤੇ ਉਹ ਪਾਰਲੀਮੈਂਟ ਪ੍ਰੀਸਿੰਕਟ ਦੇ ਵਿੱਚੋਂ ਹੀ ਮੀਡੀਆ ਨਾਲ ਗੱਲ ਕਰ ਰਹੇ ਨੇ। ਸੋ ਪਹਿਲਾਂ ਬਲੈਂਸ਼ੈਟ ਨੇ, ਫਿਰ ਇਲਿਜ਼ਾਬੈਥ ਮੇ ਤੇ ਹੁਣ ਜਗਮੀਤ ਸਿੰਘ ਇਸ ਵੇਲੇ ਮੀਡੀਆ ਨਾਲ ਗੱਲ ਕਰ ਰਹੇ ਨੇ। ਸੋ ਉਹਨਾਂ ਨੇ ਜੋ ਗੱਲਾਂ ਕੀਤੀਆਂ ਵਿਜੇ ਜੀ, ਸੋ ਬਲੌਕ ਦੇ ਬਲੈਂਸ਼ੈਟ ਕਹਿ ਰਹੇ ਨੇ ਕਿ ਇਸ ਵੇਲੇ ਜੋ ਏਜੰਡਾ ਜੇ ਦੇਖਿਆ ਜਾਵੇ ਤੇ ਕਹਿੰਦੇ ਉਹਦੇ ਤੇ ਕੋਈ ਬਹੁਤੀਆਂ ਚੀਜ਼ਾਂ ਹੈ ਹੀ ਨਹੀਂ, ਬੜਾ ਲਾਈਟ ਜਿਹਾ ਏਜੰਡਾ ਰੱਖਿਆ। ਕਹਿੰਦੇ ਮੈਨੂੰ ਤਾਂ ਏਦਾਂ ਲੱਗਦਾ ਵੀ ਸਰਕਾਰ ਆਪ ਹੀ ਜਿਵੇਂ ਜ਼ਿਆਦਾ ਡੰਗ ਟਪਾ ਰਹੀ ਹੈ, ਤੇ ਜਾਂ ਫਿਰ ਕਹਿੰਦੇ ਏਦਾਂ ਹੋ ਸਕਦਾ ਕਿ ਆਪਣੇ ਆਪ ਹੀ ਕਹਿੰਦੇ ਉਹ ਦੇ ਮੇ ਪੁੱਲ ਦ ਪਲੱਗ ਦੈਮਸੈਲਵਸ, ਕਿ ਉਹ ਲੱਗਦਾ ਹੀ ਨਹੀਂ ਜਿਵੇਂ ਸੀਰੀਅਸ ਹੈਗੇ ਆ। ਕਹਿੰਦੇ ਇਸ ਵੇਲੇ ਏਜੰਡਾ ਤੇ ਉਹਨਾਂ ਦੇ ਕੋਈ ਬਹੁਤਾ ਸਮਾਨ ਹੈ ਹੀ ਨਹੀਂ। ਸੋ ਉਹਨਾਂ ਨੂੰ ਪੁੱਛਿਆ ਗਿਆ ਨਾ ਵੀ ਤੁਸੀਂ ਕਿਹੜੇ ਮੁੱਦੇ ਤੇ ਸਪੋਰਟ ਕਰੋਗੇ, ਕਿਤੇ ਨਹੀਂ ਕਰੋਗੇ, ਤੁਹਾਡੇ ਮੁਤਾਬਕ ਨੋ ਕੋਨਫੀਡੈਂਸ ਮੋਸ਼ਨ ਕਿਹੜਾ ਹੋਣਾ ਚਾਹੀਦਾ। ਉਹ ਕਹਿੰਦੇ ਏਜੰਡੇ ਤੇ ਹੈ ਹੀ ਨਹੀਂ ਕੁਛ। ਸੋ ਉਹਨਾਂ ਨੇ ਇਹ ਗੱਲ ਕਹੀ। ਤੇ ਦੂਜੇ ਪਾਸੇ ਇਲਿਜ਼ਾਬੈਥ ਮੇ, ਉਹਨਾਂ ਨੇ ਅਫਕੋਰਸ ਪੀਅਰ ਪੋਲੀਅਫ ਦੇ ਖਿਲਾਫ ਗੱਲ ਕੀਤੀ। ਕਹਿੰਦੇ ਕਿ ਪੀਅਰ ਪੋਲੀਅਫ ਕੈਨੋਟ ਹੈਵ ਇਨ ਇਲੈਕਸ਼ਨ ਜਸਟ ਬਿਕੋਜ਼ ਹੀ ਹੈਜ਼ ਅ ਸਲੋਗਨ ਦੈਟ ਰਾਈਮਸ। ਸੋ ਉਹਨਾਂ ਨੇ ਇੱਦਾਂ ਦੀ ਗੱਲ ਕੀਤੀ ਹੈ। ਤੇ ਹੁਣ ਦੇਖਣ ਵਾਲੀ ਗੱਲ ਬਹੁਤ ਇੰਟਰਸਟਿੰਗ ਹੋਣਾ, ਕਿਉਂਕਿ ਹਰ ਇੱਕ ਬਿੱਲ ਜਿਹੜਾ ਉਹਨੂੰ ਪਾਸ ਕਰਾਉਣਾ ਲਿਬਰਲਸ ਲਈ ਬਹੁਤ ਚੁਣੌਤੀਪੂਰਨ ਹੋਣਾ।
ਬਿਲਕੁਲ।
ਤੇ ਉਹ ਹਰ ਕੋਈ ਬਿੱਲ ਇੱਦਾਂ ਹੋਏਗਾ ਵੀ ਹਾਏ ਕਿਤੇ ਇੱਥੇ ਸਰਕਾਰ ਡਿੱਗ ਜਾਏਗੀ। ਸੋ ਦੇਖਣ ਵਾਲੀ ਗੱਲ ਹੋਣੀ, ਇੰਟਰਸਟਿੰਗ ਹੋਣਾ।
ਸੋ ਇੱਕ ਤਾਂ ਇਹ ਵੇਖਦੇ ਹਾਂ ਵਾਸੂ ਜੀ ਕਿ ਹਾਊਸ ਆਫ ਕਾਮਨਸ ਦੇ ਸੈਸ਼ਨ ਵਿੱਚ ਕੀ ਹੁੰਦਾ। ਅੱਜ ਦੋ ਜ਼ਿਮਨੀ ਚੋਣਾਂ ਵੀ ਹੋ ਰਹੀਆਂ ਨੇ, ਇੱਕ ਮੋਂਟਰੀਅਲ ਦੇ ਇਲਾਕੇ ਦੇ ਵਿੱਚ, ਇੱਕ ਮੈਨੀਟੋਬਾ ਦੇ ਵਿੱਚ। ਮੈਨੀਟੋਬਾ ਵਾਲੀ ਜਿਹੜੀ ਸੀਟ ਆ, ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਉਹ ਐਨ ਡੀ ਪੀ ਦੀ ਸੁਰੱਖਿਅਤ ਸੀਟ ਆ। ਪਿਛਲੇ 3 ਇਲੈਕਸ਼ਨ ਤੋਂ ਘੱਟੋ ਘੱਟ ਐਨ ਡੀ ਪੀ ਨੇ ਉਹ ਸੀਟ ਜਿੱਤੀ ਆ। ਪਰ ਜਿਹੜੀ
ਕਹਿੰਦੇ ਪਿਛਲੇ 11 ਦੇ ਵਿੱਚੋਂ 10 ਇਲੈਕਸ਼ਨ,
ਹਾਂ 11 ਚੋਂ 10, ਇਨ ਬਿਟਵੀਨ ਦੇ ਵਾਜ਼ ਵਨ ਅਨਾਮਲੀ ਜਦੋਂ ਇੱਕ ਇਲੈਕਸ਼ਨ ਨੂੰ ਹਾਸੋ। ਰਵਾਇਤੀ ਤੌਰ ਤੇ ਐਨ ਡੀ ਪੀ ਦੀ ਸੁਰੱਖਿਅਤ ਸੀਟ ਆ। ਅੱਛਾ, ਉੱਥੇ ਐਨ ਡੀ ਪੀ ਤੇ ਕੰਜ਼ਰਵੇਟਿਵ ਵਿਚਕਾਰ ਮੁਕਾਬਲਾ, ਉੱਥੇ ਹੋ ਸਕਦਾ ਵੀ ਕੰਜ਼ਰਵੇਟਿਵ ਜੇ ਬਾਜ਼ੀ ਮਾਰ ਜਾਂਦੇ ਨੇ ਤੇ ਵਾਸੂ ਜੀ ਜਗਮੀਤ ਸਿੰਘ ਦੀ ਲੀਡਰਸ਼ਿਪ ਦੇ ਉੱਪਰ ਫਿਰ ਸਵਾਲੀਆ ਨਿਸ਼ਾਨ ਖੜੇ ਹੋ ਸਕਦੇ ਨੇ। ਜਿਹੜੀ ਮੋਂਟਰੀਅਲ ਵਾਲੀ ਸੀਟ ਆ, ਉਹ ਜਸਟਿਨ ਟਰੂਡੋ ਦੀ ਆਪਣੀ ਰਾਈਡਿੰਗ ਦੇ ਨਾਲ ਲੱਗਦੀ ਰਾਈਡਿੰਗ ਆ, ਉਹ ਉਸਦੇ ਗੁਆਂਢ ਦੇ ਵਿੱਚ ਰਾਈਡਿੰਗ ਆ, ਤੇ ਇਹ ਰਵਾਇਤੀ ਤੌਰ ਤੇ ਫੈਡਰਲ ਲਿਬਰਲ ਦੀ ਸੇਫ ਸੀਟ ਮੰਨੀ ਜਾਂਦੀ ਆ। ਉੱਥੇ ਵਾਸੂ ਜੀ ਹੋ ਸਕਦਾ ਕਿ ਲਿਬਰਲ ਟਾਈਟ 3-way ਰੇਸ ਆ ਉੱਥੇ, ਲਿਬਰਲਸ, ਐਨ ਡੀ ਪੀ ਤੇ ਬਲੋਕ ਕਿਬੈਕਵਾ ਦੇ ਵਿਚਕਾਰ। ਉੱਥੇ ਕੰਜ਼ਰਵੇਟਿਵ ਇੰਨੀ ਕੰਟੈਂਸ਼ਨ ਦੇ ਵਿੱਚ ਨਹੀਂ ਹੈਗੇ, ਪਰ ਉੱਥੇ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਜੇ ਲਿਬਰਲ ਉਹ ਸੀਟ ਹਾਰ ਜਾਂਦੇ ਨੇ ਤਾਂ ਵਾਸੂ ਜੀ ਜੋ ਅਸੀਂ ਗਰਮੀਆਂ ਦੀ ਰੁੱਤ ਦੌਰਾਨ ਵੇਖਿਆ ਸੀ, ਜੂਨ ਦੇ ਵਿੱਚ ਜਿਹੜੀ ਟੋਰੋਂਟੋ ਸੇਂਟ ਪੌਲਸ ਵਾਲੀ ਆਪਣੀ ਸੇਫ ਸੀਟ ਲਿਬਰਲ ਹਾਰੇ ਸੀ, ਜੇ ਹੁਣ ਅੱਜ ਮੋਂਟਰੀਅਲ ਵਾਲੀ ਸੀਟ ਵੀ ਹਾਰ ਗਏ ਤਾਂ ਫਿਰ ਉਹੀ ਚੀਜ਼ ਦੁਬਾਰਾ ਤੋਂ ਉਹ ਇੱਕ ਵਾਰ ਮੁੜ ਤੋਂ ਉਹਦੀ ਮਿਸਾਲ ਦੇਖਣ ਨੂੰ ਮਿਲ ਜਾਣੀ ਆ, ਤੇ ਉਹਦੇ ਨਾਲ ਜਸਟਿਨ ਟਰੂਡੋ ਦੀ ਲੀਡਰਸ਼ਿਪ ਵਾਸਤੇ ਦੁਬਾਰਾ ਤੋਂ ਸਿਰਦਰਦੀਆਂ ਖੜੀਆਂ ਹੋ ਜਾਣਗੀਆਂ। ਸਮਰ ਦੇ ਵਿੱਚ ਤਾਂ ਥੋੜ੍ਹੀ ਜਿਹੀ ਬਚਾਅ ਹੋ ਗਿਆ ਸੀ ਕਿਉਂਕਿ ਉਦੋਂ ਪਾਰਲੀਮੈਂਟ ਸੈਸ਼ਨ ਦੇ ਵਿੱਚ ਨਹੀਂ ਸੀ, ਜੇ ਅੱਜ ਉਹ ਸੀਟ ਹਾਰ ਗਏ ਤੇ ਇੱਧਰ ਪਾਰਲੀਮੈਂਟ ਸੈਸ਼ਨ ਦੇ ਵਿੱਚ ਅੱਜ ਉਹਦਾ ਸ਼ੁਰੂ ਹੋ ਰਿਹਾ ਤੇ ਵਾਸਤੇ ਜੀ ਸਮੱਸਿਆਵਾਂ ਜਸਟਿਨ ਟਰੂਡੋ ਵਾਸਤੇ ਕਾਫੀ ਜ਼ਿਆਦਾ ਵੱਧ ਸਕਦੀਆਂ ਨੇ।
ਬਿਲਕੁਲ। ਤੇ ਨਾਲ ਹੀ ਅਸੀਂ ਇਹ ਨਾ ਭੁੱਲੀਏ ਕਿ ਸੈਨੇਟ ਦੇ ਵਿੱਚ ਫਾਰਮਾ ਕੇਅਰ, ਉਹਦੀ ਵੀ ਡਿਸਕਸ਼ਨ ਚੱਲਦੀ ਹੈ। ਸੋ ਫਾਰਮਾ ਕੇਅਰ ਪਾਸ ਹੁੰਦਾ ਕਿ ਉਹਦੇ ਤਰਮੀਮਾ ਕਰਨ ਲਈ ਵਾਪਸ ਭੇਜਿਆ ਜਾਂਦਾ ਹਾਊਸ ਆਫ ਕਾਮਨਸ ਵਿੱਚ, ਇਹ ਦੇਖਣ ਵਾਲੀ ਗੱਲ ਹੋਣੀ ਹੈ। ਕਿਉਂਕਿ ਫਾਰਮਾ ਕੇਅਰ ਦੀ ਡੀਲ ਆਪਾਂ ਤਾਂ ਸਾਈਨ ਕਰ ਲਈ ਬੀਸੀ ਵਾਲਿਆਂ ਨੇ ਸਰਕਾਰ ਨਾਲ, ਪਰ ਕੀ ਉਹਦਾ ਉਹ ਪਾਸ ਵੀ ਹੋਏਗਾ, ਸੋ ਦੇਖਣਾ ਇੱਕ ਚੀਜ਼ ਉਹ ਮੋਨੀਟਰ ਕਰਨ ਵਾਲੀ ਹੋਣੀ ਹੈ। ਇੱਕ ਹੋਰ ਚੀਜ਼ ਵਿਜੇ ਜੀ, ਕਿ ਮਾਰਕ ਕਾਰਨੀ ਹੁਣ ਉਹ ਐਡਵਾਈਜ਼ਰ ਬਣ ਗਏ ਨੇ ਸਰਕਾਰ ਦੇ, ਇੱਕ ਵਿਸ਼ੇਸ਼ ਟਾਸਕ ਫੋਰਸ ਦੇ ਉਹ ਚੇਅਰ ਹੋਣਗੇ। ਸਰਕਾਰ ਨੂੰ ਉਹ ਕਿਹੋ ਜਿਹੀਆਂ ਚੀਜ਼ ਕੋਈ ਹਦਾਇਤਾਂ ਜਾਂ ਕੋਈ ਸਲਾਹਾਂ ਦੇਣਗੇ ਜਿਹਨਾਂ ਦੇ ਆਧਾਰ ਤੇ ਕੀ ਸਰਕਾਰ ਵੱਲੋਂ ਕੋਈ ਬਿੱਲਸ ਵਗੈਰਾ ਪ੍ਰਪੋਜ਼ ਕੀਤੇ ਜਾਣਗੇ ਇਕਨੋਮੀ ਰਿਲੇਟਡ। ਸੋ ਜਿਹੜੀ ਅੱਜ ਮੋਰਗੇਜ ਨਾਲ ਸੰਬੰਧਿਤ ਅਨਾਊਂਸਮੈਂਟ ਹੋਈ ਹੈ, ਇਹਦੇ ਵਿੱਚ ਮਾਰਕ ਕਾਰਨੀ ਦਾ ਕੀ ਰੋਲ ਹੈ, ਸੋ ਇਹ ਬੜੀਆਂ ਇੰਟਰਸਟਿੰਗ ਗੱਲਾਂ ਹੋਣਗੀਆਂ।
ਬੋਲ ਰਹੇ ਹੈ ਸ਼ਬਦ ਹਮਨੇ ਲਿਖੇ ਹੈ।
ਸੋ ਦੇਖਦੇ ਹਾਂ, ਇਟਸ ਗੋਇੰਗ ਟੂ ਬੀ ਐਨ ਇੰਟਰਸਟਿੰਗ ਸੈਸ਼ਨ। ਅੱਜ ਜਿਹੜੇ ਦੋ ਨਤੀਜੇ ਆਣੇ ਨੇ ਸ਼ਾਮ ਤੱਕ ਆ ਜਾਣਗੇ, ਉਹ ਇੰਟਰਸਟਿੰਗ ਹੋਣਾ ਬੜਾ। ਸੋ
ਜਿਹੜਾ ਮੋਂਟਰੀਅਲ ਵਾਲੇ ਇਲੈਕਸ਼ਨ ਦਾ ਨਤੀਜਾ ਵਾ, ਇਹਨੂੰ ਟਾਈਮ ਲੱਗ ਸਕਦਾ ਕਿਉਂਕਿ ਬੈਲਟ ਤੇ 91 ਬੰਦਿਆਂ ਦੇ ਨਾਮ ਨੇ ਉਹਦੇ ਵਿੱਚ। ਅਸੀਂ ਇਹ ਟੋਰੋਂਟੋ ਵਾਲੀ ਰਾਈਡਿੰਗ ਦੇ ਵਿੱਚ ਵੀ ਦੇਖਿਆ ਸੀ ਨਾ, ਇੱਕ ਗਰੁੱਪ ਹੈਗਾ ਜਿਹੜੇ ਇਸ ਚੀਜ਼ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਨੇ ਕਿ ਕੈਨੇਡਾ ਦਾ ਜਿਹੜਾ ਆਪਣਾ ਇਲੈਕਟੋਰਲ ਸਿਸਟਮ ਆ, ਫਸਟ ਪਾਸਟ ਦ ਪੋਸਟ, ਵੀ ਉਹ ਫਲੋਡ ਸਿਸਟਮ ਆ। ਸੋ ਉਹਦੇ ਪ੍ਰੋਟੈਸਟ ਵਜੋਂ ਇੱਕ ਬਹੁਤ ਵੱਡੀ ਗਿਣਤੀ ਇੰਡੀਪੈਂਡੈਂਟਸ ਦੀ ਜਿਹੜੀ ਰਜਿਸਟਰ ਹੋਈ ਆ। ਸੋ ਟੋਟਲ ਕਹਿੰਦੇ ਕਿੰਨੇ, 1 meter ਤੋਂ ਵੀ ਲੰਮਾ ਤਾਂ ਬੈਲਟ ਹੀ ਬਣ ਜਾਣਾ ਪੇਪਰ ਉਹ, ਕਿਉਂਕਿ ਇੰਨੇ ਨਾਮ ਨੇ। ਸੋ 91 ਨੇਮਸ ਔਨ ਦ ਮੋਂਟਰੀਅਲ ਬੈਲਟ, ਤੇ ਉਸ ਕਰਕੇ ਉੱਥੋਂ ਦੇ ਨਤੀਜੇ ਲੇਟ ਹੋ ਸਕਦੇ ਨੇ
ਜੀ। ਆਪਾਂ ਪਹਿਲਾਂ ਵੀ ਦੇਖਿਆ, ਜਿਹੜੇ ਪਹਿਲਾਂ ਵੀ ਕੁਝ ਬਾਈ ਇਲੈਕਸ਼ਨਸ ਹੋਏ ਉਦੋਂ
ਟੋਰੋਂਟੋ ਵਾਲੇ ਸਾਂ।
ਸੋ ਅੱਛਾ ਵੀ ਜੀ, ਮੈਸੇਜ ਆਇਆ ਰਜਨੀਸ਼ ਲੂੰਬਾ ਜੀ ਦਾ, ਕਹਿੰਦੇ ਬਾਬਿਓ ਲੱਕੀ ਨੰਬਰ ਦੱਸੋ, ਕਹਿੰਦੇ ਟਿਕਟ ਪਾਉਣੀ
ਹੈ ਤੋਤੇ ਤੋਂ ਪਰਚੀ ਕਿਹੜਾ ਹੋ। ਲੱਕੀ ਨੰਬਰ
915 915। ਹਾਂ, ਇਹ ਪਰਚੀ ਪਾ ਦਿਓ ਫਿਰ ਜੇ ਨਿਕਲ ਗਈ ਤੇ ਫਿਰ ਹਿੱਸਾ ਵੀ ਪਾਉਣਾ ਪੈਣਾ ਵਿੱਚ।
915 ਤੇ ਸਾਡਾ ਜਿਹੜਾ ਐਡਰੈਸ ਹੈ 13376, ਉਹ ਕੋਮਰ ਬਿਜਲੀ ਆਪਣੀ ਬਿਲਡਿੰਗ ਦਾ ਐਡਰੈਸ ਆ।
ਅੱਛਾ,
13376,
ਠੀਕ ਹੈ,
ਕਿਉਂਕਿ ਨੰਬਰ ਜ਼ਿਆਦਾ ਚਾਹੀਦੇ ਹੁੰਦੇ ਨਾ, 3 ਨੰਬਰਾਂ ਨਾਲ ਤਾਂ ਗੱਲ ਨਹੀਂ ਬਣਦੀ।
ਠੀਕ ਹੈ,
915 ਹੈ ਲੱਕੀ ਨੰਬਰ,
ਪਾ ਦਿਓ ਜੀ ਫਿਰ।
ਸਾਡਾ ਤਾਂ ਲੱਕੀ ਨੰਬਰ ਇਹੋ ਆ, ਕਿਉਂਕਿ ਇਹਦੇ ਰਾਹੀਂ ਸਾਨੂੰ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਦਾ।
ਬਿਲਕੁਲ ਸਹੀ ਆ
ਜੀ। ਵਾਸੂ ਜੀ, ਕੁਇਕਲੀ ਗੱਲ ਕਰੀਏ ਡੋਨਲਡ ਟਰੰਪ ਬਾਰੇ। ਡੋਨਲਡ ਟਰੰਪ ਕੱਲ੍ਹ ਗੋਲਫ ਖੇਡਦੇ ਸੀ ਆਪਣੇ ਗੋਲਫ ਕੋਰਸ 'ਤੇ ਫਲੋਰੀਡਾ ਦੇ ਵਿੱਚ, ਅਤੇ ਕਹਿੰਦੇ ਝਾੜੀਆਂ ਦੇ ਵਿੱਚ ਲੁਕਿਆ ਬੰਦੂਕ ਤਾਂ ਨਹੀਂ ਬੈਠਾ ਸੀ, ਸੀਕਰਟ ਸਰਵਿਸ ਵਾਲਿਆਂ ਨੇ ਉਹਨੂੰ ਪਹਿਲਾਂ ਸਪੋਟ ਕੀਤਾ, ਸੀਕਰਟ ਸਰਵਿਸ ਦੇ ਏਜੰਟਸ ਨੇ, ਮਲਟੀਪਲ ਏਜੰਟਸ ਨੇ ਉਹਦੇ ਵੱਲ ਗੋਲੀਆਂ ਵੀ ਚਲਾਈਆਂ, ਪਰ 58 ਵਰਿਆਂ ਦਾ ਹਮਲਾਵਰ ਜਿਹੜਾ ਸੀ ਉਹ ਉੱਥੋਂ ਭੱਜ ਨਿਕਲਣ ਦੇ ਵਿੱਚ ਕਾਮਯਾਬ ਰਿਹਾ। ਬਾਅਦ ਦੇ ਵਿੱਚ ਉਹਨੂੰ ਕਾਬੂ ਜ਼ਰੂਰ ਕਰ ਲਿਆ ਗਿਆ, ਪਰ ਇੱਕ ਵਾਰ ਫਿਰ ਤੋਂ ਡੋਨਲਡ ਟਰੰਪ ਦੀ ਸਿਕਿਉਰਿਟੀ ਡਿਟੇਲ ਬਾਰੇ ਅਤੇ ਡੋਨਲਡ ਟਰੰਪ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਮੁੜ ਤੋਂ ਖੜ੍ਹੇ ਹੋ ਚੁੱਕੇ ਨੇ। ਸੀਕਰਟ ਸਰਵਿਸ ਨੇ ਬਾਏ ਦਾ ਵੇ ਪੁਸ਼ਟੀ ਕੀਤੀ ਇਸ ਗੱਲ ਦੀ ਕਿ ਇਹ ਡੋਨਲਡ ਟਰੰਪ ਨੂੰ ਅਸੈਸੀਨੇਟ ਕਰਨ ਦੀ ਇੱਕ ਕੋਸ਼ਿਸ਼ ਸੀ ਜਿਹੜੀ ਕਿ ਕੱਲ੍ਹ ਨਾਕਾਮਯਾਬ ਰਹੀ ਹੈ।
ਬਿਲਕੁਲ ਵਿਜੇ ਜੀ, ਉਹਦੇ ਕੋਲ ਰਾਈਫਲ ਸੀ, ਸੋ ਹਾਈ ਪਾਵਰਡ ਰਾਈਫਲ, ਤੇ ਉੱਤੇ ਸਕੋਪ ਲੱਗਿਆ ਹੋਇਆ ਸੀ, ਤੇ ਨਾਲ ਉਹਦੇ ਕੋਲ ਦੋ ਬੈਕਪੈਕ ਸੀਗੇ, ਤੇ ਉਹਨੇ ਉਸ ਗੋਲਫ ਕੋਰਸ ਦੀ ਫੈਂਸ ਦੇ ਉੱਤੇ ਹੀ ਟੰਗੇ ਹੋਏ ਸੀ, ਤੇ ਨਾਲ ਉਹਦੇ ਕੋਲ ਗੋਪ੍ਰੋ ਕੈਮਰਾ ਵੀ ਸੀ। ਕਹਿੰਦੇ ਵੀ ਸਿਰਫ ਸ਼ੂਟ ਨਹੀਂ ਸੀ ਕਰਨਾ ਚਾਹੁੰਦਾ, ਸ਼ੂਟ ਵੀ ਕਰਨਾ ਚਾਹੁੰਦਾ ਸੀ, ਉਹਦੀ ਵੀਡੀਓ ਵੀ ਬਣਾਉਣਾ ਚਾਹੁੰਦਾ ਸੀ। ਤੇ ਇਸ ਵਿਅਕਤੀ ਨੂੰ ਆਈਡੈਂਟੀਫਾਈ ਕੀਤਾ ਗਿਆ, 58 ਸਾਲ ਦੀ ਉਮਰ ਹੈ, ਰਾਇਨ ਵੈਸਲੀ ਰਾਊਥ ਇਹਦਾ ਨਾਮ ਹੈ,
ਰੂਫਰ ਆ ਕਹਿੰਦੇ,
ਹਾਂ ਰੂਫਰ ਹੈ, ਤੇ ਇਹ ਵਿਜੇ ਜੀ ਸ਼ੈਲਟਰ ਬਣਾਉਂਦਾ ਹੈਗਾ, ਸੋ ਇਹਦਾ ਹਵਾਈ ਦੇ ਵਿੱਚ ਤੇ ਨਾਰਥ ਕੈਰੋਲਾਈਨਾ ਦੇ ਵਿੱਚ ਕਹਿੰਦੇ ਬਿਜ਼ਨਸ ਹੈ, ਤੇ ਇਹ ਜਿਹੜੇ ਹੋਮਲੈਸ ਲੋਕ ਨੇ ਉਹਨਾਂ ਵਾਸਤੇ ਸ਼ੈਲਟਰਸ ਬਣਾਉਣ ਦਾ ਇਹਦਾ ਬਿਜ਼ਨਸ ਹੈ, ਤੇ ਇਹ ਆਪਣੇ ਆਪ ਇਹ ਯੂਕਰੇਨ ਦਾ ਹਿਮਾਇਤੀ ਹੈ, ਤੁਸੀਂ ਸਮਝ ਸਕਦੇ ਹੋ, ਸੋ ਇਹ ਹੋਮਲੈਸ ਵਾਸਤੇ ਸ਼ੈਲਟਰ ਬਣਾਉਂਦਾ, ਯੂਕਰੇਨ ਦਾ ਬਹੁਤ ਵੱਡਾ ਹਿਮਾਇਤੀ ਹੈ, ਸੋ ਇਹਦੀ ਆਈਡੀਓਲੋਜੀ ਜਿਹੜੀ ਹੈ ਡੈਮੋਕਰੈਟਸ ਦੇ ਨਾਲ
ਅਲਾਈਨ
ਕਰਦੀ ਹੈ, ਤੇ ਇਹ ਡੋਨਲਡ ਟਰੰਪ ਨੂੰ ਇਸ ਕਰਕੇ ਬਹੁਤਾ ਪਸੰਦ ਨਹੀਂ ਕਰਦਾ। ਦੱਸਿਆ ਜਾਂਦਾ ਕਿ 2022 ਦੇ ਵਿੱਚ ਯੂਕਰੇਨ ਪਹੁੰਚ ਗਿਆ ਸੀ, ਉੱਥੇ ਜਾ ਕੇ ਕਹਿੰਦਾ ਸੀ ਉੱਥੇ ਦੀ ਆਰਮੀ ਨੂੰ ਕਿ ਮੈਨੂੰ ਐਨਰੋਲ ਕਰੋ ਤੁਸੀਂ,
ਫਿਰ ਇਹ ਬੰਦੇ ਰਿਕਰੂਟ ਕਰਨਾ ਚਾਹੁੰਦਾ ਸੀ ਅਫਗਾਨਿਸਤਾਨ ਤੋਂ,
ਤੇ ਇਹਨੂੰ ਕਿਹਾ ਗਿਆ ਵੀ ਨਾ ਤੇਰੇ ਕੋਲ ਕੋਈ ਐਕਸਪਰਟੀਜ਼ ਹੈ ਤੇ ਨਾ ਹੀ ਤੇਰੀ ਫਿਜ਼ੀਕਲ ਫਿਟਨੈਸ, ਤੇ ਨਾ ਤੇਰੀ ਉਮਰ ਕਹਿੰਦੇ ਇਸ ਗੱਲ ਦਾ ਸਾਥ ਦਿੰਦੀ ਹੈ ਕਿ ਤੈਨੂੰ ਅਸੀਂ ਆਪਣੀ ਆਰਮੀ 'ਚ ਰੱਖੀਏ, ਇਹਨੂੰ ਉਹਨਾਂ ਨੇ ਰੱਖਿਆ ਨਹੀਂ। ਫਿਰ ਇਹ ਥੋੜ੍ਹਾ ਨਾਰਾਜ਼ ਜਿਹਾ ਹੋ ਗਿਆ, ਇਹਨੇ ਐਕਸ ਦੇ ਉੱਤੇ ਕਾਫੀ ਸਾਰੀਆਂ ਪੋਸਟ ਵਗੈਰਾ ਪਾਈਆਂ, ਇਹਨੇ ਹੋਰ ਲੋਕ ਰਿਕਰੂਟ ਕਰਨ ਦੀ ਕੋਸ਼ਿਸ਼ ਕੀਤੀ, ਸੋ ਇਹ ਕਾਫੀ ਸਰਗਰਮ ਹੈ ਉਸ ਲਿਹਾਜ਼ ਤੋਂ ਸੋਸ਼ਲ ਮੀਡੀਆ ਤੇ ਵੀ, ਸੋ ਇਹ ਉਸ ਆਈਡੀਓਲੋਜੀ ਦਾ ਵਿਅਕਤੀ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਡੈਮੋਕਰੈਟਸ ਦੀ ਆਈਡੀਓਲੋਜੀ ਹੈ, ਸੋ ਇਹ ਡੋਨਲਡ ਟਰੰਪ ਨੂੰ ਪਸੰਦ ਨਹੀਂ ਸੀ ਕਰਦਾ, ਤੇ ਡੋਨਲਡ ਟਰੰਪ ਨੂੰ ਅਸੈਸੀਨੇਟ ਕਰਨ ਦੀ ਕੋਸ਼ਿਸ਼ ਇਹਦੇ ਵੱਲੋਂ ਕੀਤੀ ਜਾ ਰਹੀ ਸੀ,
ਪਰ ਇਹ ਕਿਹਾ ਜਾ ਰਿਹਾ ਵੀ ਹੀ ਵਾਜ਼ ਐਕਟਿੰਗ ਅਲੋਨ, ਸੋ ਅਜੇ ਇਸ ਚੀਜ਼ ਨੂੰ ਲੈ ਕੇ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਕਿ ਇਹਦੀ ਓਵਰਆਲ ਮੋਟੀਵੇਸ਼ਨ ਸੀਗੀ ਕੀ, ਪਰ ਅਜੇ ਜਿਹੜੀ ਆਹ ਜਾਣਕਾਰੀ ਹੈ ਉਹਦੇ ਡਾਟਸ ਨੂੰ ਇੱਦਾਂ ਕਨੈਕਟ ਕਰਕੇ ਕੋਈ ਜਿਹੜੀ ਇੱਕ ਤਸਵੀਰ ਆ ਉਹ ਥੋੜ੍ਹੀ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਡੋਨਲਡ ਟਰੰਪ ਦੀ ਜਾਨ ਦੇ ਉੱਪਰ ਇੱਕ ਹੋਰ ਜਿਹੜਾ ਕਾਤਲਾਨਾ ਹਮਲੇ ਦੀ ਕੋਸ਼ਿਸ਼ ਸੀ ਉਹਨੂੰ ਕੱਲ੍ਹ ਫੋਇਲ ਕਰ ਦਿੱਤਾ ਗਿਆ, ਉਹ ਨਾਕਾਮਯਾਬ ਹਮਲਾ ਰਿਹਾ ਹੈ।
ਤੇ ਡੋਨਲਡ ਟਰੰਪ ਜਿਹੜੇ ਆਪਣੇ ਉਹਨਾਂ ਦੇ ਉੱਥੇ ਫਲੋਰੀਡਾ ਦੇ ਵਿੱਚ ਗੋਲਫ ਰਿਜ਼ੋਰਟਸ ਨੇ, ਉੱਥੇ ਹੀ ਸੀਗੇ ਉਹ, ਸੋ ਟਰੰਪ ਇੰਟਰਨੈਸ਼ਨਲ ਗੋਲਫ ਕਲੱਬ ਹੈਗਾ ਵੈਸਟ ਪਾਮ ਬੀਚ ਤੇ, ਸੋ ਉੱਥੇ ਦੁਪਹਿਰ 1:30 ਵਜੇ
ਗੋਲਫ ਖੇਡ ਰਹੇ ਸੀ,
ਡਿਵੈਲਪਰ ਦੋਸਤ ਸਟੀਵ ਵਿਟਕੋਫ ਦੇ ਨਾਲ ਉਹ ਉੱਥੇ ਗੋਲਫ ਖੇਡਦੇ ਪਏ ਸੀ।
ਬਸ ਜੀ, ਵਕਤ ਹੋਰ ਇਜਾਜ਼ਤ ਨਹੀਂ ਦਿੰਦਾ ਸਮਾਂ ਦੇਣ ਲਈ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ,
ਥੈਂਕ ਯੂ ਵਿਜੇ ਜੀ।